कहे न खंडो अपन मेरा, कहे न खंडो अपन मेरा, जस कीत्या है। यह जीवात्मा वाहगुरु वालों लक्ष राशि जौन का श्रोमणा श्रोमणी देही मानुख देही प्राप्त हुई है। इस मानुख देह नूं देवता लोक भी तरस रहे हैं। इस मानुख देही दे विच आके इसका फर्ज वाहिगुरु की बंदगी करना है। भावे दो फर्जनिक गौण एक मुख है। गौण फर्ज जिस्म दे वास्ते जिस्मानी फरज जितने हैं वो, और परमार्थ फर्ज मुख फर्ज कहा जाता है। मानुकतन का मुख फर्ज वाहिगुरु की बंदगी करना है। इस रसना की जबान की सफलता वाहिगुरु का जस कीत्या ही है। सारे ही शब्द बोलते रहा करो। गुरबाणी गुरबाणी गावो गुरबाणी, गुरबाणी गुरबाणी गावो गुरबाणी, सिख सतगुर के प्यारे गावो सच्ची बाणी। बाणी तां गावो गुरु केरी बाणी या सिर बाणी, जिनको नजर कर्म होवै फिर दे पिना समाणी, पीवो अमृत सदा रहो हदन, जपो सारिंग पाणी, कहे नानक सदा गावो ए सच्ची बाणी। गुरु अमरदास तीसरे पातशाह इस बाणी का सदीवी अध्ययन करने वास्ते, सदीवी पाठ विचार कीर्तन करने की ताकीद करते हैं। गुरबाणी गुरबाणी गावो गुरबाणी, गुरबाणी गुरबाणी गावो गुरबाणी, गुरबाणी गावो गुरबाणी, गुरबाणी गुरबाणी ਜਿਹਨੂੰ ਸਤਿਯੁਗ ਤ੍ਰੇਤਾ ਦੁਆਪਰ ਤੇ ਕਲਯੁਗ ਕਿਹਾ ਜਾਂਦਾ ਹੈ। ਸਤਿਯੁਗ ਦੇ ਵਿੱਚ ਬੜੇ ਵੱਡੀਆਂ ਲੰਮੀਆਂ ਉਮਰਾਂ ਹੁੰਦੀਆਂ, ਜ਼ਿਆਦਾ ਲੋਕੀ ਸਤਵਾਦੀ ਹੁੰਦੇ। ਤ੍ਰੇਤੇ ਯੁਗ ਦੇ ਵਿੱਚ 10,000 ਵਰਸ਼ ਉਮਰ ਰਹੀ, ਦੁਆਪਰ ਦੇ ਵਿੱਚ 1,000 ਵਰਾ, ਕਲਯੁਗ ਦੀ ਉਮਰ 100 ਸਾਲ ਦੀ ਦੱਸੀ। ਉਸਦਾ ਐਸਟੀਮੇਟ, ਜਦਕਿ ਕਲਯੁਗ 5-6 ਦੇ ਦਰਮਿਆਨ ਚੱਲ ਰਿਹਾ ਹੈ, ਘਟ ਗਿਆ। ਆਚਾਰ ਆਹਾਰ ਵਿਵਹਾਰ ਇਹਨਾਂ ਦੀ ਦ੍ਰਿਸ਼ਟੀ 'ਚ ਫਰਕ ਪੈ ਗਿਆ, ਕਿਉਂਕਿ ਜਿਸਮ ਨੂੰ ਪੂਰਾ ਅਰੋਗ ਪੂਰੇ ਤਰੀਕੇ ਸਿਰ ਰੱਖ ਕੇ ਇਤਨੀ ਆਯੂ ਇਨਸਾਨ ਪੁੱਜ ਸਕਦਾ ਹੈ। ਇਸ ਸਮੇਂ ਦੇ ਵਿੱਚ ਆਚਾਰ ਆਹਾਰ ਵਿਵਹਾਰ ਸਾਰਿਆਂ 'ਚ ਫਰਕ ਪੈਣ ਕਰਕੇ ਉਮਰਾਂ 100 ਸਾਲ ਨਾਲੋਂ ਵੀ ਬਹੁਤ ਘੱਟ ਗਈਆਂ। 100 ਸਾਲ ਦੀ ਆਯੂ ਨਹੀਂ ਰਹੇਗੀ। ਇਸ ਸਮੇਂ ਦੇ ਜਨਮ ਲੈਣ ਵਾਲੇ ਜਿਹੜੇ ਹਨ, ਉਹਨਾਂ ਦੀ ਉਮਰ ਦਾ ਐਸਟੀਮੇਟ 50-60 ਦੇ ਦਰਮਿਆਨ ਦਾ। ਤਾਂ ਤੇ ਛੋਟੀਆਂ ਛੋਟੀਆਂ ਉਮਰਾਂ, ਸਰੀਰ ਵੀ ਉਤਨੇ ਨਰੋਏ ਬਲੀ ਤਕੜੇ ਤਾਕਤਵਰ ਨਹੀਂ। ਪਹਿਲੇ ਸਮੇਂ ਦੇ ਜਿਹੀਆਂ ਜਿਹੀਆਂ ਲੋਕ ਤਪੱਸਿਆ ਦੀਆਂ ਚਾਲਾਂ ਚੱਲ ਸਕਦੇ ਸਨ, ਇਸ ਸਮੇਂ ਦੇ ਵਿੱਚ ਨਾ ਦਿਮਾਗ ਚੱਲ ਸਕਣ ਨਾ ਸਰੀਰ ਚੱਲ ਸਕਣ, ਰੋਗ ਗ੍ਰਸਤ ਕਮਜ਼ੋਰੇ ਔਰ ਮਨ ਦੇ ਮੇਲੇ। ਇਸੀ ਸਮੇਂ ਦੇ ਵਾਸਤੇ ਆਪਣੇ ਆਪ ਨੂੰ ਨਿਰੰਕਾਰ ਨੇ ਗੁਰੂ ਨਾਨਕ ਗੁਰੂ ਵਿੱਚ ਪ੍ਰਗਟ ਕੀਤਾ। ਇਸ ਸਮੇਂ ਦਾ ਸੌਖਾ ਜਿਹਾ ਸਾਧਨ ਆਪਨੇ ਦੱਸਿਆ। ਕਲਯੁਗ ਦੇ ਵਿੱਚ ਜਿਸ ਦੇ ਵਿੱਚ ਕਲਾ ਕਲੇਸ਼ ਦੀ ਹੀ ਪ੍ਰਧਾਨਤਾ ਹੈ, ਨਾਮ ਦਾ ਸਿਮਰਨ ਔਰ ਹਰੀ ਦਾ ਕੀਰਤਨ, ਇਸ ਦੁਆਰਾ ਹੀ ਜੀਵ ਦਾ ਉਧਾਰ ਦੱਸਿਆ ਹੈ। ਜਸਤ ਉਹਨਾਂ ਯੁਗਾਂ ਦਾ ਧਰਮ ਹੈ, ਕਲਮੇ ਕੀਰਤ ਹਰ ਨਾਮਨਾ, ਯੁਗ ਯੁਗ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਤਾਂ ਤੇ ਕਲੂ ਕਾਲ ਦੇ ਵਿੱਚ ਨਾਮ ਦੀ ਮਹੱਤਤਾ ਇਉਂ ਫਰਮਾਨ ਕੀਤਾ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਆਹ ਬੀਜ ਲੋ, ਹਰੀ ਨਾਮ ਬੀਜ ਲੋ, ਨਾਮ ਬੀਜ ਲੋ, ਆਇਓ ਆਇਓ ਇੱਕ ਨਾਮ ਬੋ ਬੋ ਆਂਦੁੱਤ ਨਾਹੀ ਨਾਹੀ ਮਤ ਫਰਮ ਭੂਲੋ ਭੂਲੋ ਜਿਸ ਵਕਤ ਪ੍ਰਯੁਗ ਦਾ ਅਖੀਰ ਆਇਆ ਕੋਈ ਥੋੜਾ ਜਿਹਾ ਸਮਾਂ ਇਸ ਯੁੱਗ ਦਾ ਰਹਿੰਦਾ ਸੀ ਸਾਡੇ ਹਿੰਦੁਸਤਾਨ ਵਿੱਚ ਪਾਂਡਵਾਂ ਦਾ ਰਾਜ ਸੀ ਯੁਧਿਸ਼ਠਿਰ ਚੱਕਰਵਰਤੀ ਰਾਜਾ ਸੀ ਇਹ ਪੰਜ ਭਰਾ ਸਨ ਰਾਜੇ ਪੰਡੂ ਦੇ ਪੁੱਤਰ ਯੁਧਿਸ਼ਠਿਰ ਭੀਮ ਅਰਜਨ ਨਕੁਲ ਸਹਿਦੇਵ ਵੱਡਾ ਯੁਧਿਸ਼ਠਿਰ ਰਾਜਾ ਸੀ ਪੰਜੇ ਭਰਾ ਰਲ ਮਿਲ ਕੇ ਰਾਜਕਾਜ ਦੇ ਵਿੱਚ ਹਿੱਸਾ ਲੈਂਦੇ ਸਨ ਪੂਰਾ ਪੂਰਾ ਇਨਸਾਫ਼ ਕਰਦੇ ਪਬਲਿਕ ਨੂੰ ਸੁੱਖ ਦਿੰਦੇ ਸਨ ਜੋ ਰਾਜਾ ਦਾ ਫਰਜ਼ ਹੈ ਰਾਜੇ ਚੁੱਲੀ ਨੇ ਆ ਕੇ ਸਯੋਂ ਇਹ ਉਸੀ ਸਮੇਂ ਦੇ ਵਿੱਚ ਦੁਆਪਰ ਦੇ ਅਵਤਾਰ ਕਿਸ਼ਨ ਭਗਵਾਨ ਹੋਏ ਹਨ ਸੋਲਾਂ ਕਲਾ ਅਵਤਾਰ ਮੰਨੇ ਹਨ ਵਿਸ਼ਨੂੰ ਦਾ ਉਹਨਾਂ ਦਾ ਵੀ ਅਵਤਾਰ ਹੋਇਆ ਪਰਮਾਰਥ ਕਿਸ਼ਤੇ ਵੱਲੋਂ ਇਹ ਪੰਜੇ ਭਰਾ ਉਹਨਾਂ ਦੇ ਭਗਤ ਸਨ ਉਹ ਪ੍ਰਭੂ ਸਨ ਦੁਨਿਆਵੀ ਰਿਸ਼ਤੇ ਵੱਲੋਂ ਆਪਸ ਵਿੱਚ ਹੀ ਇਹ ਮਾਮੇ ਫੁੱਫੇ ਦੇ ਪੁੱਤਰ ਭਰਾ ਵੀ ਲੱਗਦੇ ਸਨ ਕਿਉਂ ਇਸ ਤਰੀਕੇ ਫਿਰ ਅੱਜ ਇਹ ਪੰਜੇ ਭਰਾ ਭਗਵਾਨ ਕ੍ਰਿਸ਼ਨ ਨੂੰ ਮਿਲਣ ਵਾਸਤੇ ਗਏ ਨਮਸਕਾਰ ਕੀਤੀ ਬੈਠ ਗਏ ਉਹਨਾਂ ਨੇ ਅਚਨਚੇਤ ਹੀ ਇਹ ਬਚਨ ਕਿਹਾ ਕਲੂ ਆਇਓ ਆਇਓ ਇਹ ਬਚਨ ਉਹਨਾਂ ਨੇ ਦੋ ਤਿੰਨ ਦਫ਼ਾ ਕਿਹਾ ਕਲੂ ਆਇਓ ਰੇ ਹਰੀ ਨਾਮ ਬੀਜ ਲੋ ਕਲੂ ਆਇਓ ਰੇ ਹਰੀ ਨਾਮ ਬੀਜ ਲੋ Thank you. ਯੁਧਿਸ਼ਠਿਰ ਵੱਡਾ ਭਰਾ ਸੀ ਔਰ ਰਾਜ ਤਖਤ ਦਾ ਮਾਲਕ ਵੀ ਸੀ। ਉਸਨੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ, ਪ੍ਰਭੂ ਭਗਵਾਨ ਕੈਸੇ ਜਾਣੀ ਅਕਲ ਜੂ ਆ ਗਿਆ। ਕ੍ਰਿਸ਼ਨ ਜੀ ਕਹਿਣ ਲੱਗੇ, ਦੁਆਪਰ ਖਤਮ ਹੋਣ ਵਾਲਾ ਹੈ, ਕਲਯੁਗ ਨੇ ਆਪਣੇ ਪੈਰ ਇਹ ਦੁਨੀਆਂ ਵਿੱਚ ਆ ਪਾਏ ਹਨ। ਫਿਰ ਯੁਧਿਸ਼ਠਿਰ ਨੇ ਪੁੱਛਿਆ, ਕਲਯੁਗ ਦੇ ਕੀ ਲੱਛਣ ਹਨ, ਕਿਵੇਂ ਪਛਾਣੀਏ, ਕਿਵੇਂ ਜਾਣਿਆ ਜਾਵੇ ਕਲਯੁਗ ਹੈ। ਸੋ ਉਹਨਾਂ ਕਿਹਾ, ਸਵੇਰ ਵੇਲੇ ਇਸ਼ਨਾਨ ਆਦਿ ਕਰਕੇ ਜਦੋਂ ਤੁਸੀਂ ਆਪਣੇ ਰੋਜ਼ ਦੇ ਨਿਤਨੇਮ ਕਰਨ ਵਾਸਤੇ ਬੈਠੋਗੇ, ਉਸ ਮੌਕੇ ਤੁਹਾਨੂੰ ਦ੍ਰਿਸ਼ਟਾਂਤ ਹੋਣਗੇ, ਉਹ ਕਲਯੁਗ ਦੇ ਲੱਛਣ ਸਮਝ ਲੈਣਾ। ਇਹ ਪੰਜੇ ਭਰਾ ਬੜੇ ਪਰਮਾਤਮਾ ਸਨ, ਭਗਵਾਨ ਦੇ ਭਗਤ ਵੀ ਸਨ। ਜਿਤਨੀ ਦੇਰ ਤੱਕ ਸਵੇਰੇ ਇਸ਼ਨਾਨ ਆਪਣਾ ਨਿਤਨੇਮ ਭਜਨ ਦਾ ਨਾ ਕਰ ਲੈਂਦੇ, ਕਿਸੇ ਕੰਮ ਵਿੱਚ ਪ੍ਰਵਿਰਤ ਨਹੀਂ ਸਨ ਹੁੰਦੇ। ਪਰਮਾਤਮਾ ਪੁਰਸ਼ ਦਾ ਮੁੱਖ ਫਰਜ਼ ਪਰਮੇਸ਼ਰ ਦਾ ਭਜਨ ਪਹਿਲੇ ਕਰਨਾ ਹੈ। ਵੈਸੇ ਵੀ ਵਿਚਾਰ ਦ੍ਰਿਸ਼ਟੀ ਕਰਕੇ ਦੇਖਿਆ ਜਾਵੇ, ਇਨਸਾਨ ਦੋ ਹਿੱਸਿਆਂ ਦਾ ਬਣਿਆ ਹੈ, ਇੱਕ ਰੂਹ ਹੈ, ਦੂਸਰਾ ਜਿਸਮ ਹੈ। ਇਸਦਾ ਆਪਣਾ ਆਪਾ ਰੂਹ ਹੈ, ਜਿਸਮ ਨਹੀਂ। ਜਿਸਮ ਇਸ ਨੂੰ ਕੁਛ ਦੇਰ ਵਾਸਤੇ ਮਿਲਿਆ ਹੋਇਆ ਹੈ। ਸੋ ਇਸ ਤੋਂ ਇਹ ਜਿਸਮ ਖੋਹ ਲਿਆ ਜਾਏਗਾ, ਹੋਰ ਜਿਸਮ ਮਿਲ ਜਾਏਗਾ। ਜਿਵੇਂ ਇੱਕ ਬਸਤਰ ਉਤਾਰ ਕੇ ਹੋਰ ਬਸਤਰ ਪਹਿਨ ਲੈਂਦਾ ਹੈ, ਜਿਸਮ ਬਸਤਰ ਦੀ ਨਿਆਂ ਹੈ। ਸੋ ਇਸਨੇ ਗਲਤੀ ਕਰਕੇ, ਮੁਗਾਲਤੇ ਕਰਕੇ, ਭੁੱਲ ਕਰਕੇ, ਅਗਿਆਨ ਕਰਕੇ, ਜਹਾਲਤ ਦਾ ਪਰਦਾ ਸਥੂਲ ਹੋਣ ਕਰਕੇ ਆਪਣੇ ਆਪ ਨੂੰ ਬਜਾਏ ਰੂਹ ਦੇ ਜਿਸਮ ਮੰਨਿਆ ਹੋਇਆ ਹੈ। ਇਸ ਦੀ ਬੜੀ ਭਾਰੀ ਭੁੱਲ ਹੈ। ਇਹ ਇਸਦੀ ਮਨੌਤ ਇਹੋ ਜਿਹੀ ਹੈ ਜਿਵੇਂ ਘੋੜੇ ਦਾ ਸਵਾਰ ਆਪਣੇ ਆਪ ਨੂੰ ਘੋੜਾ ਮੰਨੇ, ਜਾਂ ਮੋਟਰ ਦਾ ਡਰਾਈਵਰ ਆਪਣੇ ਆਪ ਨੂੰ ਮੋਟਰ ਮੰਨੇ, ਜਾਂ ਮਕਾਨ ਦੇ ਰਹਿਣ ਵਾਲਾ ਮਕੀ ਆਪਣੇ ਆਪ ਨੂੰ ਮਕਾਨ ਮੰਨੇ। ਇਹ ਇਹਦੀ ਭੁੱਲ ਇਹੋ ਜਿਹੀ ਹੈ। ਖੈਰ, ਇਨਸਾਨ ਦੋ ਹਿੱਸਿਆਂ ਦਾ ਬਣਿਆ, ਰੂਹ ਹੈ ਔਰ ਜਿਸਮ ਹੈ। ਇਸ ਦੇ ਦੋ ਫਰਜ਼ ਬਣਦੇ ਨੇ, ਇੱਕ ਰੂਹਾਨੀ ਫਰਜ਼ ਹੈ, ਇੱਕ ਜਿਸਮਾਨੀ ਫਰਜ਼ ਹੈ। ਜਿਸਮਾਨੀ ਫਰਜ਼ ਹਰ ਦੁਨੀਆਂ ਦਾ ਫਰਜ਼ ਬਸ਼ਰ ਇਸ ਦੇ ਵਾਸਤੇ ਲੱਗਿਆ ਹੈ, ਸਭ ਕੁਝ ਜਿਸਮ ਵਾਸਤੇ ਕਰਦਾ ਹੈ, ਨੌਕਰੀ ਚਾਕਰੀ ਖੇਤੀ ਪੱਤੀ ਵਣਜ ਵਪਾਰ, ਦਿਨ ਰਾਤ ਦੇ ਅੱਠੇ ਪਹਿਰੇ ਇੱਧਰ ਸਰਫ ਕਰਦਾ ਹੈ, ਇੱਧਰ ਖਰਚ ਕਰਦਾ ਹੈ। ਪਰ ਰੂਹਾਨੀ ਫਰਜ਼ ਵਾਸਤੇ ਕੋਈ ਵਿਰਲੇ ਹਨ ਜਿਨ੍ਹਾਂ ਨੂੰ ਰੂਹਾਨੀਅਤ ਦਾ ਪਤਾ ਹੈ। ਜਿਸਮ ਇਨਸਾਨ ਦੇ ਅੰਦਰ ਮੁੱਖ ਚੀਜ਼ ਕਿਹੜੀ ਹੈ? ਰੂਹ। ਅਗਰ ਰੂਹ ਨਾ ਹੋਵੇ, ਜਿਸਮ ਨਹੀਂ ਰਹਿ ਸਕਦਾ। ਜਿਸਮ ਜੜ ਚੀਜ਼ ਹੈ, ਅਸਤ ਹੈ, ਦੁੱਖ ਰੂਪ ਵੀ ਹੈ। ਸੋ ਇਹਦੇ ਵਿੱਚੋਂ ਜਦੋਂ ਰੂਹ ਨਿਕਲ ਜਾਂਦੀ ਹੈ, ਇਹਨੂੰ ਕਹਿੰਦੇ ਨੇ ਮਰ ਗਿਆ। ਜਿਸਮ ਨੂੰ ਫੂਕ ਦਿੰਦੇ ਨੇ, ਦੱਬ ਦਿੰਦੇ ਨੇ, ਇਸ ਤੋਂ ਹੀ ਘਿਰਣਾ ਕਰਨ ਲੱਗ ਪੈਂਦੇ ਨੇ, ਇਸ ਨੂੰ ਹੀ ਭੂਤ ਕਹਿਣ ਲੱਗ ਪੈਂਦੇ ਹਨ। ਇਹਦੀ ਹਾਲਤ ਹੁੰਦੀ ਹੈ। ਤਾਂ ਤੇ ਸਭ ਦਾ ਆਪਣਾ ਆਪਾ ਔਰ ਮੁੱਖ ਚੀਜ਼ ਰੂਹ ਹੈ। ਪਹਿਲਾ ਫਰਜ਼ ਰੂਹਾਨੀ, ਜਿਹੜੇ ਪਰਮਾਰਥਕ ਬਣਦੇ ਹਨ, ਸੂਝ-ਬੂਝ ਵਾਲੇ ਬੰਦੇ ਹਨ। ਅੱਠਾਂ ਪਹਿਰਾਂ ਵਿੱਚੋਂ ਕਮ ਸੇ ਕਮ ਇੱਕ ਪਹਿਰ ਜਿਹੜਾ ਸਭ ਤੋਂ ਅੱਛਾ ਵਕਤ ਅੰਮ੍ਰਿਤ ਵੇਲਾ, ਵੈਸੇ ਸਾਰੇ ਸਮੇਂ ਭਜਨ ਵਾਸਤੇ ਅੱਛੇ ਹਨ, ਲੇਕਿਨ ਉਹ ਸਵੇਰੇ, ਕਿਉਂਕਿ ਰਾਤ ਨੂੰ ਇਨਸਾਨ ਪੂਰੀ ਨੀਂਦ ਲੈ ਚੁੱਕਦਾ, ਨੀਂਦ ਵੀ ਜਿਸਮ ਦੀ ਖੁਰਾਕ ਹੈ। ਉਸ ਤੋਂ ਬਾਅਦ ਉੱਠ ਕੇ ਸੋਚ ਦਾਤਨ ਕੁਰਲਾ ਕਰਕੇ, ਇਸ਼ਨਾਨ ਕਰਕੇ ਸਰੀਰ ਦੀ ਸ਼ੁੱਧੀ ਦੁਆਰਾ ਫਿਰ ਭਜਨ ਕਰੇ। ਸੋ ਉਹ ਇੱਕ ਪਹਿਰ ਇਸ ਪਾਸੇ ਖਰਚ ਕਰੇ, ਨਾਨਕ ਨਾਮ ਖੁਦਾਇਕ ਅਮਨ ਅੱਛੇ ਮੁਕਲੇ। ਸੋਇਓ ਇਹ ਦਰਮਾਨੀ ਫਲ, ਇਹ ਪੰਜੇ ਭਰਾ ਪਰਮਾਰਥਕ ਔਰ ਧਾਰਮਿਕ ਬੰਦੇ ਹੋਣ ਕਰਕੇ ਪਹਿਲੇ ਇਸ਼ਨਾਨ ਆਦਿ ਕਰਕੇ, ਨਿਤਨੇਮ ਕਰਕੇ ਫਿਰ ਰਾਜਕਾਜ ਵਿੱਚ ਪ੍ਰਵਿਰਤ ਹੁੰਦੇ ਸਨ, ਵੈਸੇ ਨਹੀਂ। ਸੋ ਭਗਵਾਨ ਕ੍ਰਿਸ਼ਨ ਨੇ ਇਹਨੂੰ ਇਹ ਕੁਛ ਕਿਹਾ ਸੀ, ਜਦੋਂ ਤੁਸੀਂ ਸਵੇਰੇ ਇਸ਼ਨਾਨ ਕਰਕੇ ਆਪਣੇ ਭਜਨ ਵਾਸਤੇ ਬੈਠੋਗੇ, ਉਸ ਮੌਕੇ ਤੁਹਾਨੂੰ ਕੁਛ ਨਾ ਕੁਛ ਦ੍ਰਿਸ਼ਟਾਂਤ ਹੋਣਗੇ ਨਜ਼ਰ ਆਏਗਾ, ਉਹ ਤੁਸੀਂ ਕਲਯੁੱਗ ਦੇ ਲੱਛਣ ਸਮਝ ਲੈਣਾ। ਇਹਨਾਂ ਨੇ ਕਲਯੁੱਗ ਦੇ ਲੱਛਣ ਪੁੱਛਿਆ ਸੀ। ਸੋ ਇਸੀ ਤਰ੍ਹਾਂ ਅੱਜ ਸਵੇਰੇ ਉੱਠ ਕੇ ਸੋ ਦਾਤਨ ਕੁਰਲਾ ਕਰਕੇ, ਇਸ਼ਨਾਨ ਕਰਕੇ, ਇਹ ਆਪਣੇ ਆਪਣੇ ਆਸਣਾਂ 'ਤੇ ਆਸਜ ਚੌਂਕੜਾ ਲਗਾ ਕੇ ਬੈਠ ਗਏ, ਨੇਤਰ ਮੀਟ ਕੇ ਆਪਣੀ ਸੁਰਤ ਨੂੰ, ਆਪਣੇ ਖਿਆਲ ਨੂੰ ਰੋਜ਼ ਦੇ ਸੁਭਾਵ ਦੇ ਮੁਤਾਬਕ ਜਿੱਥੇ ਰੋਜ਼ ਟਿਕਾਉਂਦੇ ਸਨ, ਪ੍ਰਭੂ ਦੇ ਧਿਆਨ ਦੇ ਵਿੱਚ ਟਿਕਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਅੱਜ ਕਿਸੇ ਦਾ ਵੀ ਖਿਆਲ ਨਹੀਂ ਜੰਮਦਾ, ਕਿਸੇ ਦਾ ਵੀ ਮਨ ਇਕਾਗਰ ਨਹੀਂ ਹੁੰਦਾ। ਕਿਸੇ ਨੂੰ ਕੁਛ ਦਿੰਦਾ ਹੈ, ਕਿਸੇ ਨੂੰ ਕੁਛ ਦਿੰਦਾ ਹੈ। ਯੁਧਿਸ਼ਠਿਰ ਨੂੰ ਇੱਕ ਹੰਸ ਦਿਸਿਆ ਸਫੈਦ ਰੰਗ ਦਾ, ਜਿਸਦੇ ਇੱਕ ਖੰਭ 'ਤੇ ਪੁਰਾਣ, ਇੱਕ 'ਤੇ ਕੁਰਾਨ। ਪੁਰਾਣ ਹਿੰਦੂਆਂ ਦਾ ਮਤਵਰਕ ਪੁਸਤਕ, ਕੁਰਾਨ ਇਸਲਾਮ ਦਾ। ਸੋ ਇਹ ਦੇਖੇ, ਪਰ ਉਹ ਹੰਸ ਬੜਾ ਭਾਰਾ ਪਹਾੜ, ਉਹਦੇ ਉੱਪਰੋਂ ਹਜ਼ਾਰਾਂ ਮਣ ਦਾ ਪੱਥਰ ਉੱਡਦਾ ਦੇਖਿਆ। ਬੜੇ ਬੜੇ ਕੇਲੋਂ, ਚੀਲ, ਦਿਆਰ ਆਦਿ ਦੇ ਦਰਖਤ ਜੋ ਕਿ ਪਹਾੜੀ ਇਲਾਕਿਆਂ 'ਚ ਹੁੰਦੇ ਹਨ, ਉਹਨਾਂ ਨੂੰ ਭੰਦਾ ਤੋੜਦਾ ਚਰਿਆ ਆ ਰਿਹਾ ਹੈ। ਕੋਈ ਦਰਖਤ ਉਸਨੂੰ ਰੋਕਣ ਨੂੰ ਸਮਰੱਥ ਨਾ ਹੋ ਸਕਿਆ। ਅਖੀਰ ਇੱਕ ਸੂਖਮ ਤੀਲਾ ਘਾਹ ਦਾ, ਮਾਮੂਲੀ ਫੰਡਾ ਘਾਹ ਦਾ, ਉਹਦੇ ਆਸਰੇ ਉਹ ਹਜ਼ਾਰਾਂ ਮਣ ਦਾ ਪੱਥਰ ਰੁਕ ਗਿਆ। ਇਹ ਪੰਜਾਂ ਨੇ ਅਲੱਹਦਾ ਅਲੱਹਦਾ ਦ੍ਰਿਸ਼ਟਾਂਤ ਦੇਖੇ, ਪਰ ਸਮਝ ਕੁਛ ਨਾ ਪੈ ਸਕੀ। ਕਿਹਾ ਸੀ ਤੁਹਾਨੂੰ ਦ੍ਰਿਸ਼ਟਾਂਤ ਹੋਣਗੇ, ਉਹ ਕਲਯੁੱਗ ਦੇ ਲੱਛਣ ਹੋਣਗੇ, ਪਰ ਇਹਨਾਂ ਨੂੰ ਇਸ ਗੱਲ ਦੀ ਸਮਝ ਕੁਛ ਨਾ ਪਈ। ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਨਾਮ ਬੀਜ ਲੋ, ਨਾਮ ਬੀਜ ਲੋ।
ਹਰੀ ਨਾਮ ਬੀਜ ਲੋ, ਨਾਮ ਬੀਜ ਲੋ, ਭਰਾਵਾਂ ਨੇ ਪੰਜੇ ਅਲੱਦ ਅਲੱਦ ਦ੍ਰਿਸ਼ਟਾਂਤ ਦੇਖੇ, ਲੇਕਿਨ ਸਮਝ ਨਹੀਂ ਪੈ ਸਕੀ, ਕਿਉਂਕਿ ਕ੍ਰਿਸ਼ਨ ਜੀ ਨੇ ਕਿਹਾ ਸੀ ਵੀ ਇਹ ਕਲਯੁਗ ਦੇ ਲੱਛਣ ਹੋਣਗੇ ਜੋ ਤੁਹਾਨੂੰ ਦਿਖਾਈ ਦੇਵੇਗਾ। ਸ਼ਾਮ ਨੂੰ ਭਗਵਾਨ ਨੂੰ ਮਿਲਣ ਵਾਸਤੇ ਆਉਂਦੇ ਹਨ, ਨਮਸਕਾਰ ਕਰਕੇ ਬੈਠ ਗਏ। ਯੁਧਿਸ਼ਟਰ ਨੇ ਪ੍ਰਾਰਥਨਾ ਕੀਤੀ, ਪ੍ਰਭੂ ਆਪ ਦਾ ਹੁਕਮ ਸੀ ਭਜਨ ਵੇਲੇ ਕੁਛ ਦ੍ਰਿਸ਼ਟਾਂਤ ਹੋਣਗੇ ਜੋ ਕਿ ਕਲੂਕਾਲ ਦੇ ਲੱਛਣ ਹੋਣਗੇ, ਪਰ ਸਾਨੂੰ ਸਮਝ ਕੁਛ ਨਹੀਂ ਪਈ। ਕਿਰਪਾ ਕਰਕੇ ਇਹਨਾਂ ਦਾ ਨਿਰਣਾ ਕਰਕੇ ਸਾਨੂੰ ਸਮਝਾ ਦਿਓ, ਬੜੀ ਮਿਹਰਬਾਨੀ ਹੋਵੇਗੀ। ਸੋ ਜਦੋਂ ਇਹ ਯੁਧਿਸ਼ਟਰ ਨੇ ਪ੍ਰਾਰਥਨਾ ਕੀਤੀ, ਉਸ ਮੌਕੇ ਕ੍ਰਿਸ਼ਨ ਜੀ ਕਹਿਣ ਲੱਗੇ ਆਪਣਾ ਆਪਣਾ ਦ੍ਰਿਸ਼ਟਾਂਤ ਦੱਸੋ ਤਾਂ ਕਿ ਤੁਹਾਨੂੰ ਉਹਨਾਂ ਦਾ ਨਿਰਣਾ ਕਰਕੇ ਦੱਸ ਦਿੱਤਾ ਜਾਏ। ਪਹਿਲੇ ਯੁਧਿਸ਼ਟਰ ਕਹਿਣ ਲੱਗਾ, ਜਿਸ ਵਕਤ ਮੈਂ ਆਪਣੇ ਆਸਣ 'ਤੇ ਬੈਠਾ ਚੌਂਕੜਾ ਲਗਾ ਕੇ ਆਪਣੇ ਖਿਆਲ ਨੂੰ ਬਾਹਰੋਂ ਸੰਕੋਚ ਕੇ ਰੋਜ਼ ਦੇ ਸੁਭਾਅ ਦੇ ਮੁਤਾਬਕ ਪ੍ਰਭੂ ਧਿਆਨ ਸਿਮਰਨ ਵਿੱਚ ਜੋੜਨ ਲੱਗਾ, ਅੱਗੇ ਜੁੜ ਜਾਂਦਾ ਸੀ ਲੇਕਿਨ ਅੱਜ ਮੈਨੂੰ ਇੱਕ ਹੰਸ ਨਜ਼ਰ ਆਇਆ ਜਿਸਦਾ ਰੰਗ ਸਫੈਦ ਸੀ, ਇੱਕ ਖੰਭ 'ਤੇ ਪੁਰਾਣ, ਇੱਕ 'ਤੇ ਪੁਰਾਣ, ਔਰ ਉਹ ਹੰਸ ਕੀੜੇ ਮਾਰ ਮਾਰ ਖਾਂਦਾ ਸੀ। ਇਹ ਨਹੀਂ ਸਮਝ ਪਈ, ਪਹਿਲੇ ਹੰਸਾਂ ਦੇ ਖੰਭਾਂ 'ਤੇ ਪੁਰਾਣ ਪੁਰਾਣ ਨਹੀਂ ਹੁੰਦੇ, ਫਿਰ ਹੰਸਾਂ ਦਾ ਖਾਜਾ ਹੀਰੇ ਮੋਤੀ ਹੁੰਦਾ, ਕੀੜੇ ਨਹੀਂ ਮਾਰ ਕੇ ਖਾਇਆ ਕਰਦੇ, ਇਹ ਕਿਰਪਾ ਕਰਕੇ ਸਮਝਾਓ। ਕ੍ਰਿਸ਼ਨ ਜੀ ਕਹਿਣ ਲੱਗੇ ਇਹ ਕਲੂਕਾਲ ਦਾ ਹੀ ਲੱਛਣ ਹੈ। ਕਲਯੁਗ ਦੇ ਵਿੱਚ ਕੁਰਾਨਾ ਵਾਚਣ ਵਾਲੇ ਔਰ ਕੁਰਾਨਾ ਵਾਚਣ ਵਾਲੇ ਮਤ ਮਤਾਂਤਰਾਂ ਦੇ ਵਿਦਵਾਨਾਂ ਵਾਲੇ ਇਸ਼ਾਰਾ। ਸੋ ਉਹ ਜੋ ਕੁਰਾਨਾ ਪੁਰਾਣਾ ਵਿੱਚ ਕਥਨ ਕੀਤਾ ਹੈ, ਦੋ ਕਿਸਮ ਦੇ ਕਰਤੱਵ ਦੱਸੇ ਹਨ, ਇੱਕ ਤਿਆਗਣ ਯੋਗ, ਇੱਕ ਗ੍ਰਹਿਣ ਕਰਨ ਯੋਗ। ਕਰਨ ਯੋਗ ਜਿਹੜੇ ਕਰਮ ਦੁਖਦਾਈ ਹਨ, ਜਿਹਨਾਂ ਦਾ ਫਲ ਦੁੱਖ ਹੈ, ਇੱਥੇ ਉੱਥੇ ਉਹਨਾਂ ਦੇ ਪਰਿਤਿਆਗ ਦੇ ਵਾਸਤੇ ਪ੍ਰੇਰਨਾ ਕੀਤੀ ਹੈ। ਜਿਹਨਾਂ ਕਰਮਾਂ ਦਾ ਫਲ ਸੁਖ ਹੈ ਦੁਨੀ ਜਹਾਨੀ, ਉਹਨਾਂ ਕਰਮਾਂ ਨੂੰ ਕਰਨ ਦੀ ਪ੍ਰੇਰਨਾ ਕੀਤੀ ਹੈ। ਸੋ ਇਸ ਕਰਕੇ ਕਲੂਕਾਲ ਦੇ ਜ਼ਮਾਨੇ ਦੇ ਪੁਰਾਣਾ ਪੁਰਾਣਾ ਆਦਿ ਵਾਚਣ ਵਾਲੇ ਵਿਦਵਾਨਾਂ ਵਾਲੇ ਇਸ਼ਾਰਾ ਵੀ ਜੋ ਉਹਨਾਂ ਵਿੱਚ ਕਥਨ ਕੀਤਾ ਹੈ ਉਹਨਾਂ ਦੇ ਅਨੁਸਾਰ ਨਹੀਂ ਚੱਲਿਆ ਕਰਨਗੇ, ਬਲਕਿ ਆਪਣੀ ਕਾਰਵਾਈ ਉਲਟ ਹੋਏਗੀ। ਉਹਨਾਂ ਨੇ ਇਹ ਕਲੂਕਾਲ ਦੇ ਲੱਛਣ ਸਮਝ ਲੈਣਾ ਕਲਯੁਗ ਦੇ ਵਿੱਚ। ਦੂਸਰੇ ਭੀਮ ਸੈਨ ਨੂੰ ਪੁੱਛਿਆ ਗਿਆ, ਉਹ ਕਹਿੰਦਾ ਮੈਂ ਇੱਕ ਹਾਥੀ ਦੇਖਿਆ ਦੋ ਸੁੰਡਾਂ ਵਾਲਾ, ਇੱਕ ਦਿਨ ਘਾਹ ਖਾਂਦਾ ਸੀ, ਇੱਕ ਦਿਨ ਮਾਂਸ ਖਾਂਦਾ ਸੀ। ਹਾਥੀ ਦੇ ਦੋ ਸੁੰਡਾਂ ਨਹੀਂ ਹੁੰਦੀਆਂ, ਇੱਕ ਸੁੰਡ ਹੋਇਆ ਕਰਦੀ ਹੈ। ਕ੍ਰਿਸ਼ਨ ਜੀ ਕਹਿਣਗੇ ਠੀਕ ਹੈ, ਦਰਅਸਲ ਤੈਨੂੰ ਇਸ ਬਹਾਨੇ ਕਲਯੁਗ ਦੇ ਕੁਛ ਲੱਛਣ ਦੱਸੇ ਗਏ ਹੈ। ਕਲਯੁਗ ਦੇ ਵਿੱਚ ਨਿਆਂਕਾਰੀ ਨਿਆਂ ਤੇ ਬਿਠਾਏ ਹੋਏ ਜਿਹੜੇ ਲੋਕ ਹਨ, ਰਾਜਾ ਲੋਕ ਕਹਿ ਲਓ, ਨਿਆਂਕਾਰੀ ਕਹਿ ਲਓ, ਸੋ ਉਹਨਾਂ ਦਾ ਫਰਜ਼ ਪਰਜਾ ਨੂੰ ਸੁੱਖ ਦੇਣਾ ਹੋਇਆ ਕਰਦਾ। ਪਰ ਕਲਯੁੱਗ ਦੇ ਵਿੱਚ ਐਸਾ ਹੋਵੇਗਾ, ਉਹ ਸੱਚੇ ਝੂਠੇ ਦੋਨੋਂ ਤੋਂ ਵੱਡੀਆਂ ਲੈ ਕੇ ਕੰਮ ਕੁਛ ਨਹੀਂ ਕਰਿਆ ਕਰਨਗੇ। ਇਹ ਕਲਯੁੱਗ ਦਾ ਵਰਤ ਵਰਤਾਰਾ ਹੋਏਗਾ, ਪਬਲਿਕ ਦੁਖੀ ਹੋ ਜਾਏਗੀ, ਇਨਸਾਫ਼ ਨਹੀਂ ਮਿਲਿਆ ਕਰੇਗਾ। ਸੋ ਤੀਸਰੇ ਅਰਜਨ ਨੂੰ ਪੁੱਛਿਆ, ਤੂੰ ਦੱਸ। ਅਰਜਨ ਕਹਿਣ ਲੱਗਾ, ਮੈਂ ਇੱਕ ਗਊ ਦੇਖੀ ਜੋ ਆਪਣੀ ਵੱਛੀ ਨੂੰ ਚੁੰਘੀ ਜਾਂਦੀ ਸੀ। ਉਲਟ ਗੱਲ, ਚੁੰਘਣਾ ਵੱਛੀ ਨੇ ਗਾਂ ਨੂੰ ਸੀ। ਕਹਿਣ ਲੱਗੇ, ਹਾਂ ਇਹ ਕਲਯੁੱਗ ਦਾ ਦ੍ਰਿਸ਼ਟਾਂਤ ਹੈ। ਕਲਯੁੱਗ ਦੇ ਸਮੇਂ ਦੇ ਵਿੱਚ ਜੋ ਲੋਕ ਲੜਕੀਆਂ ਦਾ ਪੈਸਾ ਲੈ ਕੇ ਖਾਇਆ ਕਰਨਗੇ, ਉਲਟਾ ਜਿਹੜਾ ਉਹਨਾਂ ਨੂੰ ਕੁਛ ਦੇਣਾ ਬਣਦਾ ਹੈ। ਜਾਂ ਵਕਤ ਅੱਜ ਕੱਲ੍ਹ ਲੋਕ ਲੜਕਿਆਂ ਦਾ ਪੈਸਾ ਵੀ ਲੈ ਕੇ ਖਾਇਆ ਕਰਨਗੇ, ਪਹਿਲੇ ਮੰਗਿਆ ਕਰਨਗੇ ਕੀ ਦਿੰਦੇ। ਇਸਦਾ ਨਤੀਜਾ ਦੁਖੀ ਹੋਣਾ ਹੈ। ਇਸ ਕਰਕੇ ਇਹ ਵੀ ਕਲਯੁੱਗ ਦਾ ਲੱਛਣ ਹੀ ਹੋਏਗਾ। ਚੌਥੇ ਨਕਲ ਕਹਿਣ ਲੱਗਾ, ਮੈਂ ਤਿੰਨ ਖੂਹ ਦੇਖੇ ਮਤਵਾਤਰ, ਵਿਚਾਲੜਾ ਸੁੱਕਾ, ਦੋ ਲਾਂਬਿਆਂ ਵਿੱਚ ਪਾਣੀ, ਪਾਣੀ ਵੱਲ ਦੀ ਧਾਰਾ ਇੱਕ ਦੂਜੇ ਨਾਲ ਤਾਲਕ ਰੱਖਦੀ ਹੈ, ਵਿਚਾਲੜਾ ਸੁੱਕੇ ਦਾ ਸੁੱਕਾ, ਇਹ ਕਿਰਪਾ ਕਰਕੇ ਦੱਸੋ। ਕਹਿਣ ਲੱਗੇ, ਹਾਂ ਇਹ ਵੀ ਕਲਯੁੱਗ ਦੇ ਲੱਛਣ ਹਨ। ਕਲੂ ਕਾਲ ਦੇ ਵਿੱਚ ਲੋਕ ਨਜ਼ਦੀਕੀਆਂ ਨਾਲੋਂ ਹਿਤਮੋਹ ਤੋੜ ਕੇ ਦੂਰ ਇਹਨਾਂ ਦਾ ਹਿਤਮੋਹ ਹੋਇਆ ਕਰੇਗਾ। ਇਸ ਕਰਕੇ ਧਨ ਦੌਲਤ ਦਾ ਹੀ ਪਿਆਰ ਰਹਿ ਜਾਏਗਾ। ਇਸਤਰੀ ਪੁਰਖੇ ਦਾਮਿਤ ਭਾਵੇਂ ਆਏ ਕਿਥਾਂ ਹੁਣ ਜਾਹੀ, ਇਹ ਕਲਯੁੱਗ ਦੇ ਲੱਛਣ ਹੋਣਗੇ। ਪੰਜਵੇਂ ਸਹਿਦੇਵ ਕਹਿਣ ਲੱਗਿਆ, ਮੈਂ ਇੱਕ ਪਹਾੜ ਤੋਂ ਹਜ਼ਾਰਾਂ ਮਣ ਦਾ ਪੱਥਰ ਉੱਡਦਾ ਦੇਖਿਆ, ਬੜੇ ਬੜੇ ਕੇਲੋਂ ਚੀਰ ਲਿਆਰਾਂ ਦੇ ਦਰਖਤਾਂ ਨੂੰ ਭੰਦਾ ਤੋੜਦਾ ਚਲਾ ਰਿਹਾ ਹੈ, ਕੋਈ ਵੀ ਦਰਖਤ ਉਸਨੂੰ ਰੋਕਣ ਸਮਰੱਥ ਨਾ ਹੋ ਸਕਿਆ। ਅਖੀਰ ਸੂਖਮ ਤੀਲਾ ਘਾਦਾ ਆ ਗਿਆ, ਜਿਸਦੇ ਆਸਰੇ ਉਹ ਹਜ਼ਾਰਾਂ ਮਣ ਦਾ ਪੱਥਰ ਠੱਲਿਆ ਗਿਆ, ਉਸ ਸੂਖਮ ਤੀਲੇ ਘਾਦੇ ਨੂੰ ਤੋੜਨ ਨੂੰ ਸਮਰੱਥ ਨਾ ਹੋ ਸਕਿਆ। ਸੋ ਇਹ ਬਚਨ ਸੁਣ ਕੇ ਕਹਿਣ ਲੱਗੇ, ਹਾਂ ਇਹ ਕਲਯੁੱਗ ਦਾ ਹੀ ਲੱਛਣ। ਕਲਯੁੱਗ ਦੇ ਵਿੱਚ ਲੋਕੀ ਪਹਿਲੇ ਸਮਿਆਂ ਵਾਂਗੂ ਕਈ ਬਾਜ ਸਾਧਨ ਕਰਕੇ ਆਪਣੇ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਿਆ ਕਰਨਗੇ। ਪਹਾੜ ਪਾਪ ਹਨ, ਜਿਹੜਾ ਪੱਥਰ ਹੈ ਵੱਡਾ, ਕੇਲੋਂ ਚੀਲ ਦਿਆਰਾ ਦੇ ਦਰਖਤ, ਇਹ ਬਾਜ ਬੇਰੰਗ ਸਾਧਨ ਹਨ, ਇਹਨਾਂ ਦੁਆਰਾ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਿਆ ਕਰਨਗੇ। ਪਰ ਇਹਨਾਂ ਦੁਆਰਾ ਮਨ ਇਕਾਗਰ ਨਹੀਂ ਹੋਇਆ ਕਰੇਗਾ। ਮਨ ਨੂੰ ਇਕਾਗਰ ਕਰਨ ਦਾ ਸਾਧਨ ਇੱਕ ਸੂਖਮ ਤੀਲਾ ਘਾਹ ਦਾ ਕੀ, ਪ੍ਰਭੂ ਦਾ ਨਾਮ ਹੈ, ਪਰਮੇਸ਼ੁਰ ਦਾ ਨਾਮ ਹੈ। ਜਿਸਦੇ ਹਿਰਦੇ ਵਿੱਚ ਪਰਮੇਸ਼ੁਰ ਦਾ ਨਾਮ ਵਸ ਜਾਇਆ ਕਰੇਗਾ, ਉਹਨੇ ਪਾਪ ਹੋ ਜਾਇਆ ਕਰੇਗਾ। ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਤਾਂ ਤੇ ਕਲਯੁੱਗ ਦੇ ਵਿੱਚ ਨਾਮ ਦੀ ਮਹੱਤਤਾ ਹੈ, ਨਾਮ ਦੀ ਮਹਿਮਾ ਹੈ, ਇਉਂ ਫਰਮਾਉਂਦੇ ਹਨ। ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਸਤਿ ਸ਼੍ਰੀ ਅਕਾਲ।
ਹਰੀ ਨਾਮ ਬੀਜ ਲੋ ਨਾਮ ਬੀਜ ਲੋ
ਸਿਮਰਨ ਪਹਿਲੇ ਸਮਿਆਂ ਵਿੱਚ ਮਨ ਨੂੰ ਇਕਾਗਰ ਕਰਨ ਦਾ ਢੰਗ ਪ੍ਰਾਣਾਯਾਮ ਯੋਗਾ ਅਭਿਆਸ ਰਿਚ ਕਪੂਰ ਕੁੰਭਕ ਆਦਿ ਜਿਹੜੇ ਇਹ ਉਪਾਸਨ ਕੀਤੇ ਜਾਂਦੇ ਸਨ ਇਹਨਾਂ ਦੁਆਰਾ ਪ੍ਰਾਣ ਰੋਕ ਕੇ ਮਨ ਨੂੰ ਰੋਕਿਆ ਜਾਂਦਾ ਸੀ ਕਿਉਂਕਿ ਜੋਗੀਸ਼ਰਾਂ ਨੇ ਮਨ ਔਰ ਪ੍ਰਾਣ ਇੱਕ ਚੀਜ਼ ਮੰਨੇ ਹਨ ਮਨ ਰੁਕ ਜਾਏ ਪ੍ਰਾਣ ਰੁਕ ਜਾਂਦੇ ਹਨ ਦੀ ਗਤੀ ਧੀਮੀ ਹੋ ਜਾਂਦੀ ਹੈ ਪ੍ਰਾਣ ਰੁਕ ਜਾਣ ਮਨ ਰੁਕ ਜਾਂਦਾ ਹੈ ਦੋਵੇਂ ਇੱਕ ਚੀਜ਼ਾਂ ਜੋ ਹਨ ਪਰ ਇਹ ਮਾਰਗ ਕਠਿਨ ਹੈ ਇਹ ਸਮੇਂ ਦੇ ਲੋਕਾਂ ਦੇ ਦਿਮਾਗ ਉਤਨੇ ਤਕੜੇ ਤਾਕਤਵਰ ਨਹੀਂ ਹਨ ਪ੍ਰਾਣਾਯਾਮ ਦੀਆਂ ਚਾਲਾਂ ਚੱਲਣ ਵਾਲੇ ਹਨ ਨਹੀਂ ਗੁਰੂ ਨਾਨਕ ਜੀ ਨੇ ਨਾਮ ਦੀ ਥਿਓਰੀ ਨਾਮ ਸਿਮਰਨ ਦਾ ਮਾਰਗ ਸੌਖਾ ਮਾਰਗ ਜਿਸਦੇ ਆਸਰੇ ਨਾਮ ਤੇ ਸਵਾਰ ਕਰਕੇ ਸੁਰਤ ਨੂੰ ਉਸੀ ਥਾਂ ਲਿਜਾਇਆ ਜਾਂਦਾ ਹੈ ਜਿੱਥੇ ਪ੍ਰਾਣਾਯਾਮੀ ਪਹੁੰਚਦੇ ਨੇ ਉਦੋਂ ਵਿੱਚ ਲਿਜਾਇਆ ਜਾਂਦਾ ਇਉਂ ਕਰਕੇ ਨਾਮ ਸਿਮਰਨ ਦੇ ਅਨੇਕਾਂ ਯੁਕਤੀਆਂ ਵੱਖਰੀ ਬਾਣੀ ਮਧਵਾ ਬਾਣੀ ਪਸੰਤੀ ਬਾਣੀ ਪਰਾ ਬਾਣੀ ਸਵਾਸਾ ਸਿਮਰਨ ਕਰਨਾ ਤ੍ਰਿਪਤੀ ਵਿੱਚ ਬਿਰਤੀ ਰੋਕਣੀ ਦਸਵੇਂ ਦੁਆਰ ਚ ਬਿਰਤੀ ਰੋਕਣੀ ਇਹ ਸਿਰਫ ਨਾਮ ਸਿਮਰਨ ਦੇ ਆਧਾਰ ਤੇ ਪ੍ਰਾਣਾਯਾਮ ਜੇ ਕੋਈ ਕਰੇ ਇਸ ਸਮੇਂ ਦੇ ਪਹਿਲੇ ਤੇ ਦਿਮਾਗ ਹੀ ਨਹੀਂ ਚਾਲ ਚੱਲਦੇ ਨਾ ਸਰੀਰ ਉਤਨੇ ਤਕੜੇ ਹਨ ਨਾ ਦਿਮਾਗ ਉਤਨੇ ਤਕੜੇ ਹਨ ਖੁਰਾਕਾਂ ਆਚਾਰ ਆਹਾਰ ਵਿਵਹਾਰ ਦੀ ਦ੍ਰਿਸ਼ਟੀ ਨਾ ਹੋਣ ਦਾ ਕਾਰਨ ਹੈ ਥੋੜੀ ਜਿਹੀ ਖੇਚਲ ਕਰਕੇ ਦਿਮਾਗ ਵੀ ਸਿਰ ਫੜ ਬਹਿੰਦੇ ਹਨ ਅਤੇ ਕਿਹਨੇ ਕਰਨਾ ਭਲਾ ਮੰਨ ਲਓ ਥੋੜੀ ਦੇਰ ਵਾਸਤੇ ਹਜ਼ਾਰ ਆਦਮੀ ਪ੍ਰਾਣਾਯਾਮ ਕਰਨ ਲੱਗ ਜਾਵੇ ਉਹਨੂੰ ਕਰਾਉਣ ਵਾਲਾ ਵੀ ਕੋਈ ਕਾਮਲ ਉਸਤਾਦ ਹੋਵੇ ਹੋ ਸਕਦਾ ਇੱਕ ਅੱਧਾ ਅਰੋਗ ਰਹਿ ਜਾਵੇ ਬਾਕੀ ਸਭ ਰੋਗੀ ਹੋ ਜਾਣ ਰੋਗੀ ਦੀ ਜ਼ਿੰਦਗੀ ਕਿਆ ਹੈ ਨਰਕ ਹੈ ਸੋ ਇਸ ਵਾਸਤੇ ਗੁਰੂ ਜੀ ਨੇ ਇਸ ਨੂੰ ਪਸੰਦ ਨਹੀਂ ਕੀਤਾ ਵਾਰ ਵਾਰ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਗੁਰੂ ਜੀ ਨੇ ਫਰਮਾਇਆ ਸੀ ਇਸ ਸਮੇਂ ਦੇ ਵਿੱਚ ਪ੍ਰਾਣਾਯਾਮ ਦਾ ਮਾਰਗ ਨਹੀਂ ਇਸ ਸਮੇਂ ਦੇ ਲੋਕਾਂ ਦੇ ਦਿਮਾਗ ਪ੍ਰਾਣਾਯਾਮ ਦੀ ਚਾਲ ਚੱਲਣ ਵਾਲੇ ਨਹੀਂ ਅਸ਼ਤਾ ਸਿਮਰਨ ਦਾ ਮਾਰਗ ਕਲਯੁਗ ਨਾਨਕ ਨਾਮ ਸੁਖਾਲਾ ਇਹ ਮਾਰਗ ਚਲਾਉਣਾ ਹੈ ਜਿਸਦੇ ਆਸਰੇ ਜੀਵਾਂ ਦੀ ਕਲਿਆਣ ਹੋਵੇ ਔਰ ਸਾਰੇ ਕਰ ਸਕਣ ਤਾਂ ਤੇ ਗੁਰੂ ਜੀ ਨੇ ਇਹ ਮਾਰਗ ਚਲਾ ਨਾਮ ਔਰ ਨਾਮ ਦਾ ਕੀਰਤਨ ਸਿਮਰਨ ਦੇ ਆਸਰੇ ਬਿਰਤੀ ਨੂੰ ਅਨੁਰੁੱਧ ਕਰਨਾ ਕੀਰਤਨ ਦੇ ਵਿੱਚ ਸੁਰਤ ਨੂੰ ਜੋੜਨਾ ਹਰੀ ਕੀਰਤਨ ਦੇ ਵਿੱਚ ਸੁਰਤ ਨੂੰ ਜੋੜ ਕੇ ਸਿਮਰਨ ਦਾ ਖਰੀ ਬਣਾਉਣਾ ਇਉਂ ਦੱਸਿਆ ਕੀਰਤਨ ਪ੍ਰਧਾਨਾ ਕਲਯੁਗ ਮੈਂ ਕੀਰਤਨ ਪ੍ਰਧਾਨਾ
ਗੱਲ ਜੁਗਨ
ਗੁਰਮੁਖ ਜਪੀਏ ਲਾਏ ਧਿਆਨ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਉ ਜਾਏ ਦਾ ਕਲੂ ਕਾਲ ਦੇ ਵਿੱਚ ਨਾਮ ਸਿਮਰਨ ਜਿੱਥੇ ਉੱਥੇ ਕੀਰਤਨ ਇਸਦੀ ਪ੍ਰਧਾਨਤਾ ਸੰਗੀਤ ਦੁਆਰਾ ਮਨ ਜਲਦੀ ਇਕਾਗਰ ਹੋ ਜਾਇਆ ਕਰਦਾ ਹੈ ਸੋ ਬਿਰਤੀ ਟਿਕਾ ਕੇ ਆਪਣੇ ਮਨ ਨੂੰ ਇਕਾਗਰ ਕਰਨ ਵਾਸਤੇ ਵਾਹਿਗੁਰੂ ਦੇ ਪਿਆਰ ਵਿੱਚ ਹਰੀ ਕੀਰਤਨ ਕਰਨਾ ਜਿਹੜਾ ਇਉਂ ਨਿਸ਼ਕਾਮ ਨਿਰਮਾਣ ਨਿਰਵਾਣ ਹਰੀ ਕੀਰਤਨ ਕਰਦਾ ਹੈ ਉਹ ਆਪ ਵੀ ਤਰਦਾ ਹੈ ਕੁਲਾਂ ਨੂੰ ਵੀ ਤਾਰਦਾ ਰੱਬ ਦੀ ਦਰਗਾਹ ਵਿੱਚ ਇੱਜ਼ਤ ਸਤਿਕਾਰ ਨਾਲ ਜਾਂਦਾ ਮਰਨ ਤੋਂ ਬਾਅਦ ਸਾਧ ਦੁਨੀਆਂ ਵਿੱਚ ਨਿਗਾਹ ਮਾਰ ਕੇ ਦੇਖੋ ਜਿਹੜਾ ਹੁੰਦਾ ਚਾਰ ਦਿਨ ਕੱਟ ਕੇ ਤੁਰ ਜਾਂਦਾ ਵੱਡਿਆਂ ਵੱਡਿਆਂ ਵੱਲ ਨਿਗਾਹ ਮਾਰੋ ਇਹੋ ਜਿਹੇ ਪੁਰਸ਼ ਵੀ ਦੁਨੀਆਂ ਤੇ ਹੋ ਚੁੱਕੇ ਜੋ ਧਰਤੀ ਨੂੰ ਕਾਗਜ਼ ਵਾਂਗ ਲਪੇਟਣ ਨੂੰ ਸਮਰੱਥ ਸਨ ਧਰਤੀ ਨੂੰ ਫੂਕ ਉਡਾ ਕੇ ਉਡਾ ਦੇਣ ਫੂਕ ਮਾਰ ਕੇ ਉਡਾ ਦੇਣ ਨੂੰ ਸਮਰੱਥ ਸਨ ਅੱਜ ਕਿੱਥੇ ਹਨ ਉਹ ਬੜੇ ਬੜੇ ਰਾਜੇ ਰਾਣੇ ਬਾਦਸ਼ਾਹ ਸਮਰਥ ਪੀਰ ਪੈਗੰਬਰ ਔਲੀਏ ਦੁਨੀਆਂ ਤੇ ਕੋਈ ਨਜ਼ਰ ਨਹੀਂ ਆਉਂਦਾ ਹੋਰ ਆਮ ਲੋਕਾਂ ਦੀ ਗਿਣਤੀ ਤਾਂ ਕਰਨੀ ਹੀ ਕੀ ਹੈ ਇਸ ਕਰਕੇ ਸੰਸਾਰ ਮੁਸਾਫਰਖਾਨਾ ਹੈ ਇਸ ਤੋਂ ਸੰਸਾਰ ਦੀ ਵੱਡੀ ਮਹੱਤਤਾ ਵੱਡੀ ਹਸਤੀ ਕੋਈ ਅਤੇ ਇਸ ਨਾਸ਼ਵੰਤ ਸੰਸਾਰ ਦੇ ਵਿੱਚ ਜਿੱਥੇ ਸਿਰਫ ਚਾਰ ਦਿਨ ਕੱਟਣੇ ਹਨ ਉੱਥੇ ਭਜਨ ਤੋਂ ਬਿਨਾਂ ਸਿਵਾਏ ਸਿਰਦਰਦੀ ਤੇ ਹੋਰ ਹਾਸਲ ਕੀ ਹੈ ਇਨਸਾਨ ਕੀ ਹਾਸਲ ਕੀ ਖੱਟ ਜਾਊਗਾ ਕੁਛ ਨਹੀਂ ਹਾਂਜੀ ਜੀ ਇੱਥੇ ਕੁਛ ਬਣਾ ਗਿਆ ਅੱਗੇ ਲੈ ਗਿਆ ਜਿਹਨੇ ਆਪਣਾ ਨਾ ਕੁਛ ਸਵਾਰਿਆ ਉਹਨੇ ਕੀ ਕੀਤਾ ਕੁਛ ਵੀ ਨਹੀਂ ਕੀਤਾ ਤਾਂ ਤੇ ਦੁਨੀਆਂ ਵਿੱਚ ਮਾਨੁਖ ਸਰੀਰ ਧਾਰ ਕੇ ਵਿਵਹਾਰ ਕਾਰ ਕਰੋ ਨੇਕ ਨੀਅਤੀ ਨਾਲ, ਅੱਛਾ ਹੈ, ਕਰਨਾ ਬਣਦਾ ਹੈ। ਲੇਕਿਨ ਜਿਹਨੇ ਪਰਮਾਰਥਕ ਫਰਜ਼ ਭੁਲਾ ਦਿੱਤਾ, ਉਸਨੇ ਤਾਂ ਮਾਨੋ ਕੁਛ ਵੀ ਨਾ ਕੀਤਾ, ਉਹਨੇ ਤਾਂ ਮਨੁੱਖਾਂ ਦੇ ਜੂਏ ਵਿੱਚ ਹਾਰਤੀ ਮਾਨੋ, ਚੱਲੇ ਜੁਆਰੀ ਦੋਏ ਹੱਥ ਚਾੜ। ਉਹਨਾਂ ਦੀ ਤਾਂ ਇਹੀ ਜਿਹੀ ਹਾਲਤ ਹੈ ਜਿਵੇਂ ਜੂਏ ਬਾਲ ਜੂਆ ਖੇਲ ਕੇ ਬਸ ਕੰਨੀਆਂ ਛਾੜ ਕੇ ਤੁਰ ਜਾਂਦਾ ਹੈ, ਇਉਂ ਦੁਨੀਆਂ ਤੋਂ ਤੁਰ ਜਾਏਗਾ, ਪਤਾ ਨੀ ਕਿਹੜੇ ਜਨਮ ਵਿੱਚ ਤੁਰੇਗਾ। ਤਾਂ ਤੇ ਇਸ ਮਾਨਕਤਾ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ। ਸੌਖਾ ਮਾਰਗ, ਸੌਖਾ ਉਪਾਅ, ਸੌਖਾ ਰਸਤਾ ਜਿਸ ਨੂੰ ਹਰਿਕ ਅਪਣਾ ਸਕਦਾ ਹੈ, ਹਰਿਕ ਦੇ ਕਰਨ ਦਾ ਹੈ ਸਿਮਰਨ, ਹਰੀ ਸਿਮਰਨ ਔਰ ਹਰੀ ਕੀਰਤਨ। ਇਸ ਦੁਆਰਾ ਆਪਣੇ ਜਨਮ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੋ। ਇਸ ਸਮੇਂ ਦਾ ਮਾਰਗ ਇਹੀ ਦੱਸਿਆ ਹੈ। ਕਲਯੁੱਗ ਦੇ ਵਿੱਚ ਕਲਾ ਕਲੇਸ਼ ਦਾ ਜ਼ਮਾਨਾ, ਸਾਧ ਸੰਗ ਕਲਯੁੱਗ, ਹੋਰ ਕੁਛ ਨਹੀਂ। ਕਲਯੁੱਗ ਦੇ ਸਿੰਘ ਨਹੀਂ, ਪੂੰਛ ਨਹੀਂ, ਮੂੰਹ ਨਹੀਂ, ਸਿਰ ਨਹੀਂ, ਇਹ ਕਲਾ ਕਲੇਸ਼ ਦਿਲਾਂ ਦੇ ਵਿੱਚ ਜਿਹੜਾ ਵੱਧ ਰਿਹਾ ਹੈ, ਇਸ ਨੂੰ ਕਲਯੁੱਗ ਕਿਹਾ ਜਾਂਦਾ ਹੈ। ਸੋ ਇਸ ਕਲਾ ਕਲੇਸ਼ ਤੋਂ ਬਚਣ ਵਾਸਤੇ, ਮਨ ਦੀ ਸ਼ਾਂਤੀ ਦੇ ਵਾਸਤੇ ਮਨ ਦਾ ਹੀ ਸਾਧਨ ਚਾਹੀਦਾ ਹੈ। ਮਨ ਦਾ ਸਾਧਨ ਹੈ ਭਜਨ ਬਾਣੀ। ਸੋ ਮਨ ਨੂੰ ਇਸ ਦੇ ਆਸਰੇ ਇਕਾਗਰ ਕੀਤਾ ਜਾਵੇ, ਕਲਾ ਕਲੇਸ਼ ਤੋਂ ਉੱਚਾ ਉਠਾ ਦਿੱਤਾ ਜਾਵੇ, ਫਿਰ ਮਨ ਸ਼ਾਂਤ ਔਰ ਸੁਖੀ ਰਹਿ ਸਕਦਾ ਹੈ। ਜਿਹੜੇ ਬਾਹਰ ਸਾਧਨ ਉਹ ਸਰੀਰ ਦੇ ਸਾਧਨ ਹਨ, ਉਹ ਮਨ ਨੂੰ ਕੈਸੇ ਕਲਾ ਕਲੇਸ਼ ਤੋਂ ਬਚਾ ਸਕਣਗੇ? ਤਾਂ ਤੇ ਮਨ ਨੂੰ ਕਲਾ ਕਲੇਸ਼ ਤੋਂ ਬਚਾਉਣ ਵਾਸਤੇ ਮਾਨਸਿਕ ਸਾਧਨ ਹੀ ਸ੍ਰੇਸ਼ਟ ਹੈ। ਤਦੇ ਗੁਰੂ ਬਾਬਾ ਜੀ ਨੇ ਇਹ ਨਾਮ ਦਾ ਸਿਮਰਨ ਔਰ ਨਾਮ ਦਾ ਕੀਰਤਨ ਇਹੀ ਸਾਨੂੰ ਆ ਕੇ ਥਾਂ ਥਾਂ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਫਿਰ ਕੇ ਇਹੀ ਸਿੱਖਿਆ ਦਿੱਤੀ। ਗੁਰਸਿੱਖੀ ਭਗਤੀ ਮਾਰਗ ਸੌਖੇ ਅਸੂਲ ਹਨ ਜਿਸਦੇ ਉਹ ਦ੍ਰਿੜ ਕਰਵਾਇਆ, ਤੇ ਥਾਂ ਥਾਂ ਇਹ ਉੱਚੀ ਆਵਾਜ਼ ਨਾਲ ਹੁਕਾ ਦਿੱਤਾ, ਹੁਣ ਕਲਯੁੱਗ ਆ ਗਿਆ, ਵਾਹਿਗੁਰੂ ਦਾ ਨਾਮ ਜਪ ਕੇ ਜਨਮ ਸਫਲਾ ਕਰ ਲਓ।
ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਰੇ ਹਰੀ ਨਾਮ ਬੀਜ ਲੋ,
ਇਨਸਾਨ ਜਦੋਂ ਦੁਨੀਆਂ ਦੇ ਧੰਦਿਆਂ ਵਿੱਚ ਲੱਗ ਕੇ ਆਪਣੇ ਅੱਗੇ ਪਿੱਛੇ ਦੀ ਵਿਚਾਰ ਨਹੀਂ ਕਰਦਾ, ਉਸ ਮੌਕੇ ਤਾਂ ਇਸ ਨੂੰ ਸਮਝ ਹੀ ਨਹੀਂ ਪੈਂਦੀ ਮੈਂ ਕੀ ਕਰਨਾ ਕੀ ਨਹੀਂ ਕਰਦਾ। ਜਿਵੇਂ ਅੰਧੇਰੇ ਵਿੱਚ ਹਰ ਇੱਕ ਨੂੰ ਠੇਡੇ ਹੀ ਖਾਣੇ ਪੈਂਦੇ ਹਨ, ਰੋਸ਼ਨੀ ਹੋਵੇ ਆਰਾਮ ਨਾਲ ਸਫ਼ਰ ਤੈਅ ਕਰਦਾ ਹੈ, ਇਸੇ ਤਰ੍ਹਾਂ ਵਿਚਾਰ ਰੂਪੀ ਰੋਸ਼ਨੀ ਤੋਂ ਬਿਨਾਂ ਏਡੇ ਹੀ ਖਾਣੇ ਜ਼ਿੰਦਗੀ ਦੇ ਵਿੱਚ ਸਵੈ ਸਿਰਦਰਦੀ ਤੇ ਹਾਸਲ ਕੁਛ ਨਹੀਂ ਸਾਧ ਸਕਦੇ। ਅਤੇ ਜਿਹੜਾ ਸਮਾਂ ਸਤਸੰਗ ਵਿੱਚ ਵਾਹਿਗੁਰੂ ਦੇ ਜਸ ਵਿੱਚ ਗੁਜ਼ਰਦਾ ਹੈ, ਉਹੀ ਸੁਖ ਰੂਪ ਹੈ, ਸ਼ਾਂਤ ਰੂਪ ਹੈ, ਲੇਖੇ ਵਿੱਚ ਵੀ ਹੈ। ਵਾਹਿਗੁਰੂ ਦੇ ਭਜਨ ਵਿੱਚ ਗੁਜ਼ਰਦਾ ਉਹ ਵੀ ਲੇਖੇ, ਬਾਕੀ ਹੋਰ ਸਮਾਂ ਕਿਸੇ ਕੰਮ ਨਹੀਂ। ਸੋ ਜਦੋਂ ਇਹ ਦੁਨੀਆਂ ਤੋਂ ਬੰਦਾ ਮੁਸਾਫ਼ਰ ਹੋ ਕੇ ਤੁਰਦਾ ਹੈ, ਅਗਲੇ ਲੋਕ ਨੂੰ ਤਾਈ ਕਰਦਾ ਹੈ ਉਦੋਂ ਪਤਾ ਲੱਗਦਾ ਹੈ ਕੋਈ ਚੀਜ਼ ਇਸ ਦੇ ਨਾਲ ਨਹੀਂ ਜਾਂਦੀ ਸਵੈ ਇਸ ਦੇ ਕਰਮਾਂ ਦੇ ਫਲ ਦੇ ਸਵੈ ਇਸ ਦੇ ਸ਼ੁਭ ਸ਼ੁਭ ਦੇ ਤਦੇ ਗੁਰੂ ਬਾਬਾ ਜੀ ਕਹਿੰਦੇ ਨੇ ਮਰਦਾਨਿਆਂ ਵਾਲਿਆ ਇਸ ਇਨਸਾਨ ਦੇ ਜੀਵ ਦੇ ਤਿੰਨ ਮਿੱਤਰ ਹਨ ਭਾਵੇਂ ਉਹਨਾਂ ਦੀ ਮਿੱਤਰਤਾ ਹੀ ਆਪਣੇ ਆਪਣੇ ਥਾਣੀ ਹੈ ਸੰਬੰਧੀ ਹਨ ਧਨ ਹੈ ਔਰ ਕਰਮ ਹਨ ਧਨ ਉਤਨੀ ਦੇਰ ਤੱਕ ਜਿੰਨੀ ਦੇਰ ਸਰੀਰ ਪ੍ਰਾਣ ਚੱਲਦੇ ਹਨ ਕਾਰਜ ਸਿੱਧੀ ਵਾਸਤੇ ਬਣਿਆ ਜਿਸ ਦੇ ਨਾਲ ਕੁੱਲੀ ਜੁੱਲੀ ਗੁੱਲੀ ਖਰੀਦਣੀ ਹੈ ਹੋਰ ਕੁਛ ਨਹੀਂ ਧਨ ਦਾ ਮਤਲਬ ਧਨ ਕਮਾਉਣ ਵਾਸਤੇ ਤਾਂ ਉਤਨਾ ਕਮਾਉਣਾ ਚਾਹੀਦਾ ਜਿਹਦੇ ਨਾਲ ਸਰੀਰ ਦਾ ਨਿਰਵਾਹ ਚੱਲੇ ਜ਼ਿਆਦਾ ਕੁਛ ਹੈ ਜਿਹੜਾ ਇਸ ਦੇ ਕੰਮ ਤਾਂ ਉਨਾ ਕੀ ਆਉਣਾ ਸੋ ਦੂਸਰੇ ਸੰਬੰਧੀਆਂ ਦੀ ਮਿੱਤਰਤਾ ਹੀ ਸ਼ਮਸ਼ਾਨ ਭੂਮਿਕਾ ਥਾਈ ਅਗਾਂਹ ਕੋਈ ਨਹੀਂ ਜਾਂਦਾ ਅੱਗੇ ਤਾਂ ਇਸ ਦੇ ਕਰਮਾਂ ਨਾਲ ਵਾਸਤਾ ਪੈਣਾ ਹੈ ਕਰਮ ਨਾ ਕੀਤੋ ਮਿੱਤ ਆਪਣੇ ਕਰਮਾਂ ਨੂੰ ਇਹਨੇ ਚੰਗੇ ਸ਼ੁਭ ਕਰਮ ਨਾਮਦਾਨ ਇਸ਼ਨਾਨ ਇਹਨਾਂ ਦਾ ਸੰਗ੍ਰਹਿ ਨਾ ਕੀਤਾ ਇਹਨਾਂ ਦਾ ਮਜਮੂਆ ਇਕੱਠਾ ਨਾ ਕੀਤਾ ਤਾਂ ਕੀ ਕੀਤਾ ਇਨਸਾਨ ਨੇ ਆ ਕੇ ਸ਼ਾਸਨ ਦੁਨੀਆਂ ਚਾਰ ਦਿਹਾੜੇ ਦੀ ਹੈ ਇਹ ਵੀ ਨਹੀਂ ਕੋਈ ਕਹਿ ਸਕਦਾ ਕਿਸ ਵੇਲੇ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ ਕਿਸੇ ਨੂੰ ਕੋਈ ਇਲਮ ਨਹੀਂ ਇਸ ਗੱਲ ਦਾ ਵੀ ਕਿਤਨੀ ਆਯੂ ਹੈ ਅਤੇ ਇਸ ਗੱਲ ਦਾ ਵਿਚਾਰ ਕਰਦਾ ਹੋਇਆ ਸਿਆਣਾ ਆਦਮੀ ਸੋ ਇੱਥੇ ਸੁੱਖ ਸ਼ਾਂਤੀ ਨਾਲ ਆਪਣੇ ਸਮੇਂ ਨੂੰ ਗੁਜ਼ਾਰਨ ਦੀ ਕੋਸ਼ਿਸ਼ ਕਰਦਾ ਹੈ ਉਸਦਾ ਉਪਾਅ ਸਤਸੰਗਤ ਹਰੀ ਜਸ ਭਜਨ ਹੀ ਹੈ ਔਰ ਅਗੰਤ ਨੂੰ ਵੀ ਸੰਵਾਰਨ ਦਾ ਇਹੀ ਕੁਛ ਉਪਾਅ ਹੈ ਤਾਂ ਤੇ ਸਾਨੂੰ ਗੁਰੂ ਬਾਬਾ ਜੀ ਨੇ ਹੀ ਦੱਸਿਆ ਅਬ ਕਲੂ ਆਏ ਆਏ ਕੁਨਾਮ ਬੋ 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 ਆਂਦੋ ਤਨਾਹੀ ਨਾਹੀ ਮਤ ਫਰਮ ਭੂਲੋ ਭੂਲੋ ਇਹ ਦੱਸਿਆ ਤਾਂ ਤੇ ਇਸ ਗੱਲ ਨੂੰ ਅਮਲ ਵਿੱਚ ਲਿਆ ਕੇ ਜਨਮ ਸੌਦਾ ਕਰਨ ਦੀ ਕੋਸ਼ਿਸ਼ ਕਰੋ ਹੁਣ ਗੁਰੂ ਸਤੋਤਰ ਪੜੋ
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਸਾਹਿਬ ਧਨ ਹੈ
Thank you.
ਗਾਏ ਨਾ ਖੰਡਿਆ ਗੁਣ ਮੇਰਾ, ਗਾਏ ਨਾ ਖੰਡਿਆ ਗੁਣ ਮੇਰਾ। ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖ ਸਤੇ ਤੇ, ਰਾਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡ ਸੇ ਅਵਗੁਣ ਮੇਰਾ। ਜੇ ਅਤ ਪ੍ਰੋਪ ਕਰੇ ਕਰ ਧਾਇਆ, ਤਾਂ ਵੀ ਚੀਤ ਨਾ ਰਾਖ ਸਮਾਇਆ, ਚਿੰਤ ਫਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰ ਸਪਾਰਾ। ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੇ ਕਬੀਰਾ। ਕਹਿ ਨ ਖੰਡੋ ਜੀ ਅਵਗੁਣ ਮੇਰਾ, ਅਵਗੁਣ ਮੇਰਾ। ਕਹਿ ਨ ਖੰਡੋ ਅਵਗੁਣ ਮੇਰਾ, ਅਵਗੁਣ ਮੇਰਾ। ਮਾਨੁਖ ਦੇਹ ਨੂੰ ਦੇਵਤਾ ਲੋਕ ਵੀ ਤਰਸ ਰਹੇ ਹਨ। ਇਸ ਮਾਨੁਖ ਦੇਹੀ ਦੇ ਵਿੱਚ ਆ ਕੇ ਇਸਦਾ ਮੁੱਖ ਫਰਜ਼ ਵਾਹਿਗੁਰੂ ਦੀ ਬੰਦਗੀ ਕਰਨਾ ਹੈ। ਭਾਵੇਂ ਦੋ ਫਰਜ਼ ਗਾਉਣ ਇੱਕ ਮੁੱਖ ਹੈ। ਗਾਉਣ ਫਰਜ਼ ਜਿਸਮ ਦੇ ਵਾਸਤੇ, ਜਿਸਮਾਨੀ ਫਰਜ਼ ਜਿਤਨੇ ਹਨ ਉਹ, ਔਰ ਪਰਮਾਰਥ ਫਰਜ਼ ਮੁੱਖ ਫਰਜ਼ ਕਿਹਾ ਜਾਂਦਾ। ਅਤੇ ਮਾਨੁਖ ਤਨ ਦਾ ਮੁੱਖ ਫਰਜ਼ ਵਾਹਿਗੁਰੂ ਦੀ ਬੰਦਗੀ ਕਰਨਾ ਹੈ। ਇਸ ਰਸਨਾ ਦੀ ਜ਼ਬਾਨ ਦੀ ਸਫਲਤਾ ਵਾਹਿਗੁਰੂ ਦਾ ਜਸ ਕੀਤਿਆਂ ਹੀ ਹੈ। ਅਤੇ ਸਾਰੇ ਹੀ ਸ਼ਬਦ ਬੋਲਦੇ ਰਿਹਾ ਕਰੋ। ਗੁਰਬਾਣੀ ਗੁਰਬਾਣੀ ਗਾਵੋ, ਗੁਰਬਾਣੀ 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 ਗਾਵੋ, ਗੁਰਬਾਣੀ ਗੁਰਬਾਣੀ ਗਾਵ ਸਿੱਖ ਸਤਿਗੁਰ ਕੇ ਪਿਆਰੇ ਗਾਓ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਫਿਰ ਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੁ ਹਦਨ ਜਪੋ ਸਾਰਿੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਇਸ ਬਾਣੀ ਦਾ ਸਦੀਵੀ ਅਧਿਐਨ ਕਰਨ ਵਾਸਤੇ ਸਦੀਵੀ ਪਾਠ ਵਿਚਾਰ ਕੀਰਤਨ ਕਰਨ ਦੀ ਤਾਕੀਦ ਕਰਦੇ ਹੈ ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ 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 ਗਾਵੋ ਗੁਰਬਾਣੀ ਕਲਯੁਗ ਭਾਵੇਂ ਸਮੇਂ ਦੀ ਵੰਡ ਸਿਆਣਿਆਂ ਪੁਰਸ਼ਾਂ ਨੇ ਚਾਰ ਹਿੱਸਿਆਂ ਵਿੱਚ ਕੀਤੀ ਹੈ ਜਿਹਨੂੰ ਸਤਯੁਗ ਤ੍ਰੇਤਾ ਦੁਆਪਰ ਤੇ ਕਲਯੁਗ ਕਿਹਾ ਜਾਂਦਾ ਹੈ। ਸਤਯੁਗ ਦੇ ਵਿੱਚ ਬੜੇ ਵੱਡੀਆਂ ਲੰਮੀਆਂ ਉਮਰਾਂ ਹੁੰਦੀਆਂ, ਜ਼ਿਆਦਾ ਲੋਕੀ ਸਤਵਾਦੀ ਹੁੰਦੇ। ਤ੍ਰੇਤੇ ਯੁਗ ਦੇ ਵਿੱਚ 10,000 ਵਰਸ ਉਮਰ ਰਹੀ, ਦੁਆਪਰ ਦੇ ਵਿੱਚ 1,000 ਵਰਾ, ਕਲਯੁਗ ਦੀ ਉਮਰ 100 ਸਾਲ ਦੀ ਦੱਸੀ। ਉਸਦਾ ਐਸਟੀਮੇਟ ਜਦਕਿ ਕਲਯੁਗ 5-6 ਦੇ ਦਰਮਿਆਨ ਚੱਲ ਰਿਹਾ ਹੈ, ਘੱਟ ਗਿਆ। ਆਚਾਰ ਆਹਾਰ ਵਿਵਹਾਰ ਇਹਨਾਂ ਦੀ ਦ੍ਰਿਸ਼ਟੀ 'ਚ ਫਰਕ ਪੈ ਗਿਆ, ਕਿਉਂਕਿ ਜਿਸਮ ਨੂੰ ਪੂਰਾ ਅਰੋਗ ਪੂਰੇ ਤਰੀਕੇ ਸਿਰ ਰੱਖ ਕੇ ਇਤਨੀ ਆਯੂ ਇਨਸਾਨ ਪੁੱਟ ਸਕਦਾ ਹੈ। ਇਸ ਸਮੇਂ ਦੇ ਵਿੱਚ ਆਚਾਰ ਆਹਾਰ ਵਿਵਹਾਰ ਸਾਰਿਆਂ 'ਚ ਫਰਕ ਪੈਣ ਕਰਕੇ ਉਮਰਾਂ 100 ਸਾਲ ਨਾਲੋਂ ਵੀ ਬਹੁਤ ਘੱਟ ਗਈਆਂ। 100 ਸਾਲ ਦੀ ਆਯੂ ਨਹੀਂ ਰਹੇਗੀ ਇਸ ਸਮੇਂ ਦੇ ਜਨਮ ਲੈਣ ਵਾਲੇ ਜਿਹੜੇ ਹਨ ਉਹਨਾਂ ਦੀ ਉਮਰ ਦਾ ਐਸਟੀਮੇਟ 50-60 ਦੇ ਦਰਮਿਆਨ ਦਾ। ਤਾਂ ਤੇ ਛੋਟੀਆਂ ਛੋਟੀਆਂ ਉਮਰਾਂ, ਸਰੀਰ ਵੀ ਉਤਨੇ ਨਰੋਏ ਬਲੀ ਤਕੜੇ ਤਾਕਤਵਰ ਨਹੀਂ। ਪਹਿਲੇ ਸਮੇਂ ਦੇ ਜਿਹੀਆਂ ਜਿਹੀਆਂ ਲੋਕ ਤਪੱਸਿਆ ਦੀਆਂ ਚਾਲਾਂ ਚੱਲ ਸਕਦੇ ਸਨ, ਇਸ ਸਮੇਂ ਦੇ ਵਿੱਚ ਨਾ ਦਿਮਾਗ ਚੱਲ ਸਕਣ ਨਾ ਸਰੀਰ ਚੱਲ ਸਕਣ, ਰੋਗ ਗ੍ਰਸਤ ਕਮਜ਼ੋਰੇ ਔਰ ਮਨ ਦੇ ਮੇਰੇ। ਇਸੀ ਸਮੇਂ ਦੇ ਵਾਸਤੇ ਆਪਣੇ ਆਪ ਨੂੰ ਨਿਰੰਕਾਰ ਨੇ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕੀਤਾ। ਇਸ ਸਮੇਂ ਦਾ ਸੌਖਾ ਜਿਹਾ ਸਾਧਨ ਆਪਨੇ ਦੱਸਿਆ, ਕਲਯੁਗ ਦੇ ਵਿੱਚ ਜਿਸ ਦੇ ਵਿੱਚ ਕਲਾ ਕਲੇਸ਼ ਦੀ ਹੀ ਪ੍ਰਧਾਨਤਾ ਹੈ, ਨਾਮ ਦਾ ਸਿਮਰਨ ਔਰ ਹਰੀ ਦਾ ਕੀਰਤਨ ਇਸ ਦੁਆਰਾ ਹੀ ਜੀਵ ਦਾ ਉਧਾਰ ਦੱਸਿਆ ਹੈ। ਜਸਤ ਉਹਨਾਂ ਯੁਗਾਂ ਕਾ ਧਰਮ ਹੈ, ਕਲਮੇ ਕੀਰਤ ਹਰ ਨਾਮਨਾ, ਯੁਗ ਯੁਗ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਤਾਂ ਤੇ ਕਲੂ ਕਾਲ ਦੇ ਵਿੱਚ ਨਾਮ ਦੀ ਮਹੱਤਤਾ ਇਉਂ ਫਰਮਾਨ ਕੀਤਾ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਆਇਓ ਆਇਓ ਇੱਕ ਨਾਮ ਬਹੁ ਬਹੁ ਆਂਦ ਉਤ ਨਾਹੀ ਨਾਹੀ ਮਤ ਫਰਮ ਭੂਲੋ ਭੂਲੋ। ਜਿਸ ਵਕਤ ਦਵਾਪਰ ਯੁੱਗ ਦਾ ਅਖੀਰ ਆਇਆ, ਕੋਈ ਥੋੜਾ ਜਿਹਾ ਸਮਾਂ ਇਸ ਯੁੱਗ ਦਾ ਰਹਿੰਦਾ ਸੀ, ਸਾਡੇ ਹਿੰਦੁਸਤਾਨ ਵਿੱਚ ਪਾਂਡਵਾਂ ਦਾ ਰਾਜ ਸੀ, ਯੁਧਿਸ਼ਠਿਰ ਚੱਕਰਵਰਤੀ ਰਾਜਾ ਸੀ। ਇਹ ਪੰਜ ਭਰਾ ਸਨ, ਰਾਜੇ ਪੰਡੂ ਦੇ ਪੁੱਤਰ ਯੁਧਿਸ਼ਠਿਰ, ਭੀਮ, ਅਰਜਨ, ਨਕਲ, ਸਹਿਦੇਵ। ਵੱਡਾ ਯੁਧਿਸ਼ਠਿਰ ਰਾਜਾ ਸੀ, ਪੰਜੇ ਭਰਾ ਰਲ ਮਿਲ ਕੇ ਰਾਜਕਾਜ ਦੇ ਵਿੱਚ ਹਿੱਸਾ ਲੈਂਦੇ ਸਨ, ਪੂਰਾ ਪੂਰਾ ਇਨਸਾਫ ਕਰਦੇ, ਪਬਲਿਕ ਨੂੰ ਸੁੱਖ ਦਿੰਦੇ ਸਨ। ਜੋ ਰਾਜਾ ਦਾ ਫਰਜ਼ ਹੈ ਰਾਜੇ ਚੁੱਲੀ ਨੇ ਆਂਕੀ। ਸਹੀਓ ਇਹ ਉਸੀ ਸਮੇਂ ਦੇ ਵਿੱਚ ਦੁਆਪਰ ਦੇ ਅਵਤਾਰ ਕ੍ਰਿਸ਼ਨ ਭਗਵਾਨ ਹੋਏ ਹਨ, 16 ਕਲਾ ਅਵਤਾਰ ਬਣੇ ਹਨ ਵਿਸ਼ਨੂੰ ਦਾ, ਉਹਨਾਂ ਦਾ ਵੀ ਅਵਤਾਰ ਹੋਇਆ। ਪਰਮਾਤਮਾ ਕ੍ਰਿਸ਼ਨ ਦੇ ਵੱਲੋਂ ਇਹ ਪੰਜੇ ਭਰਾ ਉਹਨਾਂ ਦੇ ਭਗਤ ਸਨ, ਉਹ ਪ੍ਰਭੂ ਸਨ। ਦੁਨਿਆਵੀ ਰਿਸ਼ਤੇ ਵੱਲੋਂ ਆਪਸ ਵਿੱਚ ਹੀ ਇਹ ਮਾਮੇ ਫੁੱਫੇ ਦੇ ਪੁੱਤਰ ਭਰਾ ਵੀ ਲੱਗਦੇ ਸਨ। ਕਿਉਂ ਇਸ ਤਰੀਕੇ ਫਿਰ ਅੱਜ ਇਹ ਪੰਜੇ ਭਰਾ ਭਗਵਾਨ ਕ੍ਰਿਸ਼ਨ ਨੂੰ ਮਿਲਣ ਵਾਸਤੇ ਗਏ, ਨਮਸਕਾਰ ਕੀਤੀ, ਬੈਠ ਗਏ।
ਉਹਨਾਂ ਨੇ ਅਚਨਚੇਤ ਹੀ ਇਹ ਬਚਨ ਕਿਹਾ ਕਲੂ ਆਇਓ ਆਇਓ। ਇਹ ਬਚਨ ਉਹਨਾਂ ਨੇ ਦੋ ਤਿੰਨ ਦਫਾ ਕਿਹਾ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਵੱਡਾ ਭਰਾ ਸੀ ਔਰ ਰਾਜ ਤਖਤ ਦਾ ਮਾਲਕ ਵੀ ਸੀ। ਉਸਨੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ, ਪ੍ਰਭੂ ਭਗਵਾਨ ਕੈਸੇ ਜਾਣੀ ਅਕਲ ਜੂ ਆ ਗਿਆ। ਕ੍ਰਿਸ਼ਨ ਜੀ ਕਹਿਣ ਲੱਗੇ, ਦੁਆਪਰ ਖਤਮ ਹੋਣ ਵਾਲਾ ਹੈ, ਕਲਯੁਗ ਨੇ ਆਪਣੇ ਪੈਰ ਇਹ ਦੁਨੀਆਂ ਵਿੱਚ ਆ ਪਾਏ ਹਨ। ਫਿਰ ਯੁਧਿਸ਼ਠਿਰ ਨੇ ਪੁੱਛਿਆ, ਕਲਯੁਗ ਦੇ ਕੀ ਲੱਛਣ ਹਨ, ਕਿਵੇਂ ਪਛਾਣੀਏ, ਕਿਵੇਂ ਜਾਣਿਆ ਜਾਵੇ ਕਲਯੁਗ ਹੈ। ਸੋ ਉਹਨਾਂ ਕਿਹਾ, ਸਵੇਰ ਵੇਲੇ ਇਸ਼ਨਾਨ ਆਦਿ ਕਰਕੇ ਜਦੋਂ ਤੁਸੀਂ ਆਪਣੇ ਰੋਜ਼ ਦੇ ਨਿਤਨੇਮ ਕਰਨ ਵਾਸਤੇ ਬੈਠੋਗੇ, ਉਸ ਮੌਕੇ ਤੁਹਾਨੂੰ ਦ੍ਰਿਸ਼ਟਾਂਤ ਹੋਣਗੇ, ਉਹ ਕਲਯੁਗ ਦੇ ਲੱਛਣ ਸਮਝ ਲੈਣਾ। ਇਹ ਪੰਜੇ ਭਰਾ ਬੜੇ ਪਰਮਾਤਮਾ ਸਨ, ਭਗਵਾਨ ਦੇ ਭਗਤ ਵੀ ਸਨ। ਜਿਤਨੀ ਦੇਰ ਤੱਕ ਸਵੇਰੇ ਇਸ਼ਨਾਨ ਆਪਣਾ ਨਿਤਨੇਮ ਭਜਨ ਤਾਂ ਨਾ ਕਰ ਲੈਂਦੇ, ਕਿਸੇ ਕੰਮ ਵਿੱਚ ਪ੍ਰਵਿਰਤ ਨਹੀਂ ਸਨ ਹੁੰਦੇ। ਪਰਮਾਤਮਾ ਪੁਰਸ਼ ਦਾ ਮੁੱਖ ਫਰਜ਼ ਪਰਮੇਸ਼ਰ ਦਾ ਭਜਨ ਪਹਿਲੇ ਕਰਨਾ ਹੈ। ਵੈਸੇ ਵੀ ਵਿਚਾਰ ਦ੍ਰਿਸ਼ਟੀ ਕਰਕੇ ਦੇਖਿਆ ਜਾਵੇ, ਇਨਸਾਨ ਦੋ ਹਿੱਸਿਆਂ ਦਾ ਬਣਿਆ, ਇੱਕ ਰੂਹ ਹੈ, ਦੂਸਰਾ ਜਿਸਮ ਹੈ। ਇਸਦਾ ਆਪਣਾ ਆਪਾ ਰੂਹ ਹੈ, ਜਿਸਮ ਨਹੀਂ।
ਜਿਸਮ ਇਸਨੂੰ ਕੁਛ ਦੇਰ ਵਾਸਤੇ ਮਿਲਿਆ ਹੋਇਆ ਹੈ। ਸੋ ਇਸ ਤੋਂ ਇਹ ਜਿਸਮ ਖੋਹ ਲਿਆ ਜਾਏਗਾ, ਹੋਰ ਜਿਸਮ ਮਿਲ ਜਾਏਗਾ। ਜਿਵੇਂ ਇੱਕ ਬਸਤਰ ਉਤਾਰ ਕੇ ਹੋਰ ਬਸਤਰ ਪਹਿਨ ਲੈਂਦਾ, ਜਿਸਮ ਬਸਤਰ ਦੀ ਨਹੀਂ ਹੈ। ਸੋ ਇਸਨੇ ਗਲਤੀ ਕਰਕੇ, ਮੁਗਾਲਤੇ ਕਰਕੇ, ਭੁੱਲ ਕਰਕੇ, ਅਗਿਆਨ ਕਰਕੇ, ਜਹਾਲਤ ਦਾ ਪਰਦਾ ਸਥੂਲ ਹੋਣ ਕਰਕੇ ਆਪਣੇ ਆਪ ਨੂੰ ਬਜਾਏ ਰੂਹ ਦੇ ਜਿਸਮ ਮੰਨਿਆ ਹੋਇਆ ਹੈ। ਇਸ ਦੀ ਬੜੀ ਭਾਰੀ ਭੁੱਲ ਹੈ। ਇਹ ਇਸ ਦੀ ਮਨੌਤ ਇਹੋ ਜਿਹੀ ਹੈ ਜਿਵੇਂ ਘੋੜੇ ਦਾ ਸਵਾਰ ਆਪਣੇ ਆਪ ਨੂੰ ਘੋੜਾ ਮੰਨੇ, ਜਾਂ ਮੋਟਰ ਦਾ ਡਰਾਈਵਰ ਆਪਣੇ ਆਪ ਨੂੰ ਮੋਟਰ ਮੰਨੇ, ਜਾਂ ਮਕਾਨ ਦੇ ਰਹਿਣ ਵਾਲਾ ਮਕੀ ਆਪਣੇ ਆਪ ਨੂੰ ਮਕਾਨ ਮੰਨੇ। ਇਹਦੀ ਭੁੱਲ ਇਹੋ ਜਿਹੀ ਹੈ। ਖੈਰ, ਇਨਸਾਨ ਦੋ ਹਿੱਸਿਆਂ ਦਾ ਬਣਿਆ, ਰੂਹ ਹੈ ਔਰ ਜਿਸਮ ਹੈ। ਇਸ ਦੇ ਦੋ ਫਰਜ਼ ਬਣਦੇ ਨੇ, ਇੱਕ ਰੂਹਾਨੀ ਫਰਜ਼ ਹੈ, ਇੱਕ ਜਿਸਮਾਨੀ ਫਰਜ਼ ਹੈ। ਜਿਸਮਾਨੀ ਫਰਜ਼ ਹਰ ਦੁਨੀਆ ਦਾ ਫਰਦ ਬਸ਼ਰ ਇਸ ਦੇ ਵਾਸਤੇ ਲੱਗਿਆ ਹੈ, ਸਭ ਕੁਝ ਜਿਸਮ ਵਾਸਤੇ ਕਰਦਾ ਹੈ, ਨੌਕਰੀ ਚਾਕਰੀ ਖੇਤੀ ਪੱਤੀ ਵਣਜ ਵਪਾਰ, ਦਿਨ ਰਾਤ ਦੇ ਅੱਠੇ ਪਹਿਰੇ ਇੱਧਰ ਸਰਫ ਕਰਦਾ ਹੈ, ਇੱਧਰ ਖਰਚ ਕਰਦਾ ਹੈ। ਪਰ ਰੂਹਾਨੀ ਫਰਜ਼ ਵਾਸਤੇ ਕੋਈ ਵਿਰਲੇ ਹਨ ਜਿਨ੍ਹਾਂ ਨੂੰ ਰੂਹਾਨੀਅਤ ਦਾ ਪਤਾ ਹੈ। ਜਿਸਮ ਇਨਸਾਨ ਦੇ ਅੰਦਰ ਮੁੱਖ ਚੀਜ਼ ਕਿਹੜੀ ਹੈ? ਰੂਹ। ਅਗਰ ਰੂਹ ਨਾ ਹੋਵੇ ਜਿਸਮ ਨਹੀਂ ਰਹਿ ਸਕਦਾ। ਜਿਸਮ ਜੜ ਚੀਜ਼ ਹੈ, ਅਸਤ ਹੈ, ਦੁੱਖ ਰੂਪ ਵੀ ਹੈ। ਸੋ ਇਹਦੇ ਵਿੱਚੋਂ ਜਦੋਂ ਰੂਹ ਨਿਕਲ ਜਾਂਦੀ ਹੈ, ਇਹਨੂੰ ਕਹਿੰਦੇ ਨੇ ਮਰ ਗਿਆ। ਜਿਸਮ ਨੂੰ ਫੂਕ ਦਿੰਦੇ ਨੇ, ਦੱਬ ਦਿੰਦੇ ਨੇ, ਇਸ ਤੋਂ ਹੀ ਘਿਰਣਾ ਕਰਨ ਲੱਗ ਪੈਂਦੇ ਨੇ, ਇਸ ਨੂੰ ਹੀ ਭੂਤ ਕਹਿਣ ਲੱਗ ਪੈਂਦੇ ਹਨ। ਇਹਦੀ ਹਾਲਤ ਹੁੰਦੀ ਹੈ। ਤਾਂ ਤੇ ਸਭ ਦਾ ਆਪਣਾ ਆਪਾ ਔਰ ਮੁੱਖ ਚੀਜ਼ ਰੂਹ ਹੈ। ਪਹਿਲਾ ਫਰਜ਼ ਰੂਹਾਨੀ, ਜਿਹੜੇ ਪਰਮਾਰਥਕ ਬੰਦੇ ਹਨ, ਸੂਝਬੂਝ ਵਾਲੇ ਬੰਦੇ ਹਨ, ਅੱਠਾਂ ਪਹਿਰਾਂ ਵਿੱਚੋਂ ਕਮ ਸੇ ਕਮ ਇੱਕ ਪਹਿਰ ਜਿਹੜਾ ਸਭ ਤੋਂ ਅੱਛਾ ਵਕਤ ਅੰਮ੍ਰਿਤ ਵੇਲਾ, ਵੈਸੇ ਸਾਰੇ ਸਮੇਂ ਭਜਨ ਵਾਸਤੇ ਅੱਛੇ ਹਨ, ਲੇਕਿਨ ਉਹ ਸਵੇਰੇ, ਕਿਉਂਕਿ ਰਾਤ ਨੂੰ ਇਨਸਾਨ ਪੂਰੀ ਨੀਂਦ ਲੈ ਚੁੱਕਦਾ, ਨੀਂਦ ਵੀ ਜਿਸਮ ਦੀ ਖੁਰਾਕ ਹੈ। ਉਸ ਤੋਂ ਬਾਅਦ ਉੱਠ ਕੇ ਸੋਚ ਦਾਤਨ ਕੁਰਲਾ ਕਰਕੇ, ਇਸ਼ਨਾਨ ਕਰਕੇ, ਸਰੀਰ ਦੀ ਸ਼ੁੱਧੀ ਦੁਆਰਾ ਫਿਰ ਭਜਨ ਕਰੇ। ਸੋ ਉਹ ਇੱਕ ਪਹਿਰ ਇਸ ਪਾਸੇ ਖਰਚ ਕਰੇ, ਨਾਨਕ ਨਾਮ ਖੁਦਾਇ ਕਾ ਮਨ ਅੱਛੇ ਮੁਖਲੇ। ਸੋਇਓ ਇਹ ਦਰਮਾਨੀ ਫਰ, ਇਹ ਪੰਜੇ ਭਰਾ ਪਰਮਾਰਥਕ ਔਰ ਧਾਰਮਿਕ ਬੰਦੇ ਹੋਣ ਕਰਕੇ ਪਹਿਲੇ ਇਸ਼ਨਾਨ ਆਦਿ ਕਰਕੇ, ਨਿਤਨੇਮ ਕਰਕੇ, ਫਿਰ ਰਾਜਕਾਜ ਵਿੱਚ ਪ੍ਰਵਿਰਤ ਹੁੰਦੇ ਸਨ, ਵੈਸੇ ਨਹੀਂ। ਸੋ ਭਗਵਾਨ ਕ੍ਰਿਸ਼ਨ ਨੇ ਇਹਨੂੰ ਇਹ ਕੁਛ ਕਿਹਾ ਸੀ, ਜਦੋਂ ਤੁਸੀਂ ਸਵੇਰੇ ਇਸ਼ਨਾਨ ਕਰਕੇ ਆਪਣੇ ਭਜਨ ਵਾਸਤੇ ਬੈਠੋਗੇ, ਉਸ ਮੌਕੇ ਤੁਹਾਨੂੰ ਕੁਛ ਨਾ ਕੁਛ ਦ੍ਰਿਸ਼ਟਾਂਤ ਹੋਣਗੇ ਨਜ਼ਰ ਆਏਗਾ, ਉਹ ਤੁਸੀਂ ਕਲਯੁੱਗ ਦੇ ਲੱਛਣ ਸਮਝ ਲੈਣਾ। ਇਹਨਾਂ ਨੇ ਕਲਯੁੱਗ ਦੇ ਲੱਛਣ ਪੁੱਛਿਆ ਸੀ। ਸੋ ਇਸੇ ਤਰ੍ਹਾਂ ਅੱਜ ਸਵੇਰੇ ਉੱਠ ਕੇ ਸੋਚ ਦਾਤਨ ਕੁਰਲਾ ਕਰਕੇ, ਇਸ਼ਨਾਨ ਕਰਕੇ, ਇਹ ਆਪਣੇ ਆਪਣੇ ਆਸਣਾਂ 'ਤੇ ਆ ਸਜੇ, ਚੌਂਕੜਾ ਲਗਾ ਕੇ ਬੈਠ ਗਏ, ਨੇਤਰ ਮੀਟ ਕੇ ਆਪਣੀ ਸੁਰਤ ਨੂੰ, ਆਪਣੇ ਖਿਆਲ ਨੂੰ ਰੋਜ਼ ਦੇ ਸੁਭਾਵ ਦੇ ਮੁਤਾਬਕ ਜਿੱਥੇ ਰੋਜ਼ ਟਿਕਾਉਂਦੇ ਸਨ, ਪ੍ਰਭੂ ਦੇ ਧਿਆਨ ਦੇ ਵਿੱਚ ਟਿਕਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਅੱਜ ਕਿਸੇ ਦਾ ਵੀ ਖਿਆਲ ਨਹੀਂ ਜੰਮਦਾ, ਕਿਸੇ ਦਾ ਵੀ ਮਨ ਇਕਾਗਰ ਨਹੀਂ ਹੁੰਦਾ। ਕਿਸੇ ਨੂੰ ਕੁਛ ਦਿੰਦਾ ਹੈ, ਕਿਸੇ ਨੂੰ ਕੁਛ ਦਿੰਦਾ ਹੈ। ਯੁਧਿਸ਼ਠਿਰ ਨੂੰ ਇੱਕ ਹੰਸ ਦਿਸਿਆ ਸਫੈਦ ਰੰਗ ਦਾ, ਜਿਸਦੇ ਇੱਕ ਖੰਭ 'ਤੇ ਪੁਰਾਣ, ਇੱਕ 'ਤੇ ਕੁਰਾਨ। ਕੁਰਾਨ ਹਿੰਦੂਆਂ ਦਾ ਮਤਵਰਕ ਪੁਸਤਕ, ਕੁਰਾਨ ਇਸਲਾਮ ਦਾ। ਸੋ ਇਹ ਦੇਖੇ, ਪਰ ਉਹ ਹੰਸ